ਗੁਰੂ ਨਾਨਕ ਅੰਗਦ ਗੁਰੂ ਅਮਰ ਸ਼ਬਦ ਬੰਦ ਰਾਮਦਾਸ ਅਰਜਨ ਗੁਰੂ ਹਰ ਸ਼੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕ ਅੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ
ਸਾਹਿਬ ਜੀਅ ਦ੍ਰਿਗ ਆਗੇ ਅਸ ਕੌਤਕ ਹੋਵਾ ਹਮ ਸਿੱਖ ਨਾਮ ਸਰਬ ਹੀ ਜੋਵਾ ਮਰਨੇ ਆਗੇ ਮਹਿਦ ਕੁਭਾਗੇ ਰਿਦਾ ਨ ਬਿਦਤਿਓ ਦੁਖ ਨਹ ਲਾਗੇ ਦ੍ਰਿਗ ਆਗੇ ਅਸ ਕੌਤਕ ਹੋਵਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਪਰਮੇਸ਼ੁਰ ਵਾਹਿਗੁਰੂ ਦੀ ਬੇਅੰਤ ਬੇਅੰਤ ਕਿਰਪਾ ਹੈ ਜਿਸ ਵਾਹਿਗੁਰੂ ਪਰਮੇਸ਼ੁਰ ਨੇ ਸਾਡੇ ਕਲਯੁਗੀ ਜੀਵਾਂ ਦਾ ਉਧਾਰ ਕਰਨ ਵਾਸਤੇ ਦਸ ਜਾਮਿਆਂ ਵਿੱਚ ਪ੍ਰਗਟ ਪ੍ਰਤੱਖ ਹੋ ਕੇ ਦਰਸ਼ਨ ਦਿੱਤੇ। ਪਹਿਲੇ ਇਸ ਜਾਮੇ ਵਿੱਚ ਗੁਰੂ ਨਾਨਕ ਸਰੂਪ ਹੋ ਕੇ ਧਰਤੀ ਦੇ ਕੋਨੇ ਕੋਨੇ ਵਿੱਚ ਜਿੱਥੇ ਸੱਤ ਦੀ ਥਾਂ ਨੌਵਾਂ ਖੰਡਾਂ ਲੱਖਾਂ ਪਤਾਲਾਂ ਅਤੇ ਆਕਾਸ਼ਾਂ ਵਿੱਚ ਵਿਚਰਦਿਆਂ ਹੋਇਆਂ ਥਾਂ ਥਾਂ 'ਤੇ ਸਤਨਾਮ ਵਾਹਿਗੁਰੂ ਦਾ ਜਾਪ ਜਪਾਇਆ। ਸੋਹਣੇ ਜਿਹੜੇ ਭਾਵ ਭਗਤੀ ਵਾਲੇ ਅਸੂਲ ਹੈ ਉਹ ਕਾਇਮ ਕੀਤੇ। ਸੋ ਇਸ ਤਰ੍ਹਾਂ ਜੋ ਇਹ ਗੁਰੂ ਸਰੂਪ ਦੇ ਵਿੱਚ ਵਾਹਿਗੁਰੂ ਨੇ ਕੌਤਕ ਕੀਤੇ, ਸਭ ਤੋਂ ਪਹਿਲਾਂ ਭਾਈ ਬਾਲਾ ਜੀ ਨੇ ਉਹਨਾਂ ਕੌਤਕਾਂ ਨੂੰ ਗੁਰੂ ਅੰਗਦ ਸਾਹਿਬ ਜੀ ਨੂੰ ਸੁਣਾਇਆ, ਜਿੱਥੋਂ ਇਹ ਇਤਿਹਾਸ ਦਾ ਜਿਹੜਾ ਮੁੱਢ ਹੈ ਪ੍ਰਾਰੰਭ ਹੋਇਆ ਹੈ। ਉਸ ਤੋਂ ਬਾਅਦ ਫਿਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜੋ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਸਾਜੇ ਨਵਾਜੇ ਹੋਏ ਉਹਨਾਂ ਦਾ ਜੀਵਨ, ਫਿਰ ਗੁਰੂ ਅੰਗਦ ਸਾਹਿਬ ਜੀ ਤੋਂ ਦੂਸਰੇ ਸਰੂਪ ਤੋਂ ਬਰਸਾਏ ਉਹਨਾਂ ਦਾ ਜੀਵਨ, ਉਹਨਾਂ ਦੇ ਨਾਂ, ਤੀਸਰੇ ਪਾਤਸ਼ਾਹ ਦਾ ਮਹਿਮਾ ਦੀ ਪੌੜੀ, ਫਿਰ ਉਹਨਾਂ ਤੋਂ ਬਰਸਾਏ ਜਿਹੜੇ ਗੁਰਸਿੱਖ ਸਨ ਥੋੜ੍ਹਾ ਥੋੜ੍ਹਾ ਉਹਨਾਂ ਦਾ ਜੀਵਨ ਇਸ਼ਾਰਾ, ਉਹਨਾਂ ਦੇ ਨਾਂ, ਛੇਵੇਂ ਜਾਮੇ ਤੱਕ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ, ਨਾਲੇ ਉਹਨਾਂ ਦੀ ਮਹਿਮਾ, ਉਹਨਾਂ ਦੇ ਸਮੇਂ ਹੋਏ ਜਿਹੜੇ ਗੁਰਸਿੱਖ ਉਹਨਾਂ ਦੀ ਬੜਬੜਿਆਈ ਉਹ ਭਾਈ 12 ਨਾਮ ਦੀ ਪੁਸਤਕ ਹੁਣ ਵੀ ਪ੍ਰਸਿੱਧ ਹੈ, ਭਾਈ ਪ੍ਰਕਾਸ਼ ਜੀ ਦੀਆਂ 12। ਇਸ ਤੋਂ ਬਾਅਦ ਫਿਰ ਮਹਿਮਾ ਪ੍ਰਕਾਸ਼, ਗੁਰਪ੍ਰਕਾਸ਼, ਗੁਰਪ੍ਰਤਾਪ ਸੂਰਜ, ਗੁਰੂ ਖਾਲਸਾ ਤਵਾਰੀ, ਇਤਾਦਿਕ ਪੰਥ ਪ੍ਰਕਾਸ਼, ਗਿਆਨੀ ਗਿਆਨ ਸਿੰਘ ਜੀ, ਇਹ ਸਾਰੇ ਵਿਦਵਾਨਾਂ ਨੇ ਗੁਰੂ ਮਹਾਰਾਜ ਦੇ ਸੋਹਣੇ ਇਤਿਹਾਸ, ਸੋਹਣੇ ਜੀਵਨ ਲਿਖੇ ਹੈ। ਉਹ ਲਿਖੇ ਹੋਏ ਇਤਿਹਾਸ ਵਿੱਚੋਂ ਜਿਹੜੇ ਜੀਵਨ ਦੇ ਪ੍ਰਸੰਗ ਹੈ ਆਪਾਂ ਰਲ ਮਿਲ ਕੇ ਸਰਵਣ ਕਰ ਰਹੇ ਹਾਂ ਲੜੀਵਾਰ ਰੂਪ ਵਿੱਚ। ਕੁਝ ਦਿਨਾਂ ਤੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪਾਵਨ ਪਵਿੱਤਰ ਇਤਿਹਾਸ ਆਪਾਂ ਪ੍ਰਾਰੰਭ ਕੀਤਾ ਹੋਇਆ, ਜਿਹਦੇ ਵਿੱਚੋਂ ਕਾਫੀ ਸੁਣ ਲਿਆ ਹੈ। ਥੋੜ੍ਹਾ ਜਿਹਾ ਬਾਕੀ ਪ੍ਰਸੰਗ ਰਹਿੰਦਾ ਹੈ। ਕੱਲ ਦੇ ਇਤਿਹਾਸ 'ਚ ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਜੀ ਜਪਜੀਤ ਸਾਹਿਬ ਜੀ ਦਾ ਸੰਪੂਰਨ ਪਾਠ ਕਰਕੇ ਜੋਤੀ ਜੋਤ ਸਮਾ ਗਏ, ਸੱਚਖੰਡ ਗਾਉਣ ਕਰ ਗਏ ਸਨ, ਜਿਵੇਂ ਗੁਰਸਿੱਖਾਂ ਨੂੰ ਮਰਯਾਦਾ ਦੱਸੀ ਸਾਰੀ ਉਹਨਾਂ ਨੇ ਕੀਤੀ ਹੈ, ਕਰ ਕਰਾ ਕੇ ਉਦੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਾਸ ਪੰਜੇ ਗੁਰਸਿੱਖ ਸ੍ਰੀ ਅੰਮ੍ਰਿਤਸਰ ਸਾਹਿਬ ਚੱਲ ਆਏ ਅਤੇ ਚਿਹਰਿਆਂ ਵੱਲੇ ਦੇਖ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪੰਜਾਂ ਗੁਰਸਿੱਖਾਂ ਨੂੰ ਕਿਹਾ ਕਿ ਸਾਡੇ ਪਿਤਾ ਸਤਿਗੁਰੂ ਜੀ, ਤੁਸੀਂ ਕਿੱਥੇ ਛੱਡ ਆਏ ਹੋ? ਕੋਈ ਬਾਹਰੋਂ ਆਪਣਾ ਪੰਛਣ ਨਾਲ ਕਰੀ ਕਿਰਿਆ ਕਰ ਰਹੇ ਹੈ ਜਾਂ ਕੋਈ ਹੋ ਰਿਹਾ? ਚਲੋ ਐਸਾ ਜੇ ਹੁੰਦਾ ਫਿਰ ਬਾਕੀ ਗੁਰਸਿੱਖ ਤਾਂ ਹੁੰਦੇ, ਇੱਕ ਗੁਰਸਿੱਖ ਇੱਧਰ ਉੱਧਰ ਜਾ ਜਾਂਦਾ, ਤੁਸੀਂ ਪੰਜੇ ਕਿਵੇਂ ਆ ਗਏ ਹੋ? ਭਾਈ ਪੁਰਾਣਾ ਜੀ ਨੇ ਦੱਸਣ ਦੀ ਕੋਸ਼ਿਸ਼ ਕੀਤੀ ਹੈ, ਪਰ ਗੁਰੂ ਮਹਾਰਾਜ ਦੇ ਉਹ ਭਾਣੇ ਨੂੰ ਦੇਖਿਆ ਸੀ, ਇਸ ਕਰਕੇ ਕਹਿ ਨਹੀਂ ਸਕਿਆ ਹੈ, ਗਲਾ ਰੁਕ ਗਿਆ ਹੈ। ਸੁਤੇਸੇ ਦੀ ਫਿਰ ਰੋਕਦਿਆਂ ਰੋਕਦਿਆਂ ਜਿਹੜੀ ਰੋਣ ਦੀ ਆਵਾਜ਼ ਹੈ, ਚੀਖ ਜੀ ਹੈ, ਮੱਲੋ ਮੱਲੀ ਨਿਕਲ ਗਈ ਹੈ, ਕਿਉਂਕਿ ਜਿੱਥੇ ਅਥਾਹ ਪਿਆਰ ਹੁੰਦਾ ਹੈ, ਇੱਕ ਤਾਂ ਨਾ ਮੋਹ ਵਿੱਚ ਰੋਂਦੇ ਨੇ, ਇੱਕ ਆਪਣੇ ਕੰਮਾਂ ਨੂੰ ਰੋਂਦੇ ਨੇ, ਫਿਰ ਇੱਧਰ ਤਾਂ ਗੁਰੂ ਦੇ ਪ੍ਰੇਮ ਪਿਆਰ ਵਿੱਚ ਹੀ ਲੀਨ ਹੋਏ, ਸਤਿਗੁਰੂ ਦੇ ਗੁਣਾਂ ਨੂੰ, ਸਤਿਗੁਰੂ ਦੀਆਂ ਬਖਸ਼ਿਸ਼ਾਂ ਨੂੰ, ਭੈਰੋ ਵੈ ਗੁਣਸਾਰ ਸੰਭਾਲੇ ਘੁੰਮਰੈ ਨ ਮੋਇਆ ਨਾਲੀ, ਨਾਨਕ ਜੁਗ ਜੁਗ ਜਾਣ ਸਜਾਣਾ ਰੋਵੈ ਸੱਚ ਸੰਭਾਲੇ। ਵੀ ਸੱਚ ਨੂੰ ਸਾਹਮਣੇ ਰੱਖ ਕੇ ਜਿਹੜੇ ਕੋਈ ਵਿਰਾਗ ਵਿੱਚ ਰੋਂਦੇ ਉਹਨਾਂ ਦਾ ਰੋਣਾ ਸਫਲ ਹੈ। ਜਿਹੜੇ ਗੁਰੂ ਕੇ ਸਿੱਖ ਹੈ, ਜਦੋਂ ਗੁਰੂ ਨਾਨਕ ਸਾਹਿਬ ਜੀ ਨੂੰ ਚੇਤੇ ਕਰਦੇ, ਉਹਨਾਂ ਦੇ ਗੁਣਾਂ ਨੂੰ, ਉਹਨਾਂ ਦੇ ਪਰਪਕਾਰਾਂ ਨੂੰ ਯਾਦ ਕਰਦੇ, ਵਿਰਾਗ ਵਿੱਚ ਆ ਜਾਂਦੇ ਹਨ। ਉਹ ਦਰਸ਼ਨ ਕਰਨ ਲਈ ਫਿਰ ਵਿਰਾਗ ਵਿੱਚ ਰੋਂਦੇ ਨੇ। ਐਸਾ ਜਿਹੜਾ ਧਰਤੀ ਪਰ ਵਿਰਾਗ ਵਿੱਚ ਰੋਣਾ ਹੈ, ਉਹ ਸੱਚਾ ਰੋਣਾ ਹੈ, ਉਹ ਲੇਖੇ ਵਿੱਚ ਹੈ, ਪ੍ਰਵਾਨ ਹੈ। ਜਿਹੜਾ ਅਸੀਂ ਕਿਸੇ ਨੇ ਮਰੇ ਨੂੰ ਧੰਦਿਆਂ ਲਈ ਰੋਂਦੇ ਹਾਂ, ਉਹ ਤਾਂ ਸਾਡਾ ਧੰਦਿਆਂ ਲਈ ਰੋਣਾ ਹੁੰਦਾ, ਉਹਦੇ ਲਈ ਤਾਂ ਨਹੀਂ ਕੁਛ ਹੁੰਦਾ ਹੈ। ਆਮ ਹੁਣ ਜਿੰਨਾ ਘਰਾਂ 'ਚ ਰੋਣਾ ਪਿੱਟਣਾ ਹੋ ਰਿਹਾ ਹੈ, ਉਹ ਸਾਰਾ ਮੋਹ ਵਿੱਚ ਧੰਦਿਆਂ ਲਈ ਹੁੰਦਾ ਹੈ ਕਿ ਸਾਡਾ ਆਹ ਕਰਦਾ ਸੀ, ਸਾਡਾ ਉਹ ਕਰਦਾ ਸੀ, ਹੁਣ ਕੌਣ ਕਰੂਗਾ? ਇਸ ਕਰਕੇ ਇਹੋ ਜਿਹੇ ਰੋਣੇ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਬਾਣੀ ਵਿੱਚ ਵਰਜਿਆ ਹੈ। ਜਿਹੜੀਆਂ ਕੋਈ ਮਾਈਆਂ ਰੋਂਦੀਆਂ ਪਿੜਦੀਆਂ, ਉਹਨਾਂ ਨੂੰ ਵੀ ਕਿਹਾ ਤੁਸੀਂ ਰੋਵੋ ਰੋਵਣ ਆਈ ਹੋ, ਝੂਠ ਮੁੱਠੀ ਸੰਸਾਰੇ, ਝੂਠ ਵਿੱਚ ਲੁੱਟੀਆਂ ਕੰਮਾਂ ਲਈ ਰੋਈ ਰੋਈ ਜਾਂਦੀਆਂ, ਹੋਰ ਤਾਂ ਨਹੀਂ ਤੁਹਾਡਾ ਕੋਈ ਰੋਣਾ ਵੀ ਉਹਨੂੰ ਤੁਸੀਂ ਕੋਈ ਸਹਾਇਤਾ ਕਰਦੇ ਹੋ ਰੋ ਰੋ ਕੇ? ਚਾਹੇ ਇਸੇ ਤਰ੍ਹਾਂ ਕੋਈ ਘਰ ਦੇ ਵਿੱਚ ਹੀ ਚੜਾਏ ਕਰ ਗਿਆ, ਉਹਦੇ ਪਿੱਛੇ ਰੋਈ ਜਾਂਦੇ ਨੇ, ਉਹ ਸਿਰਫ ਆਪਣੇ ਕੰਮਾਂ ਲਈ, ਇਹ ਹੁਣ ਕੌਣ ਕਰੂਗਾ? ਹੁਣ ਇਹ ਤਾਂ ਸੱਚ ਦੇ ਪੁਜਾਰੀ ਸਨ ਅਤੇ ਸੱਚ ਸਰੂਪ ਵਿੱਚ ਮਹਾਰਾਜ ਜੁੜੇ ਹੋਏ ਸੀ, ਜਿਸ ਕਰਕੇ ਵਿਰਾਗ ਵਿੱਚ ਆ ਕੇ ਸਤਿਗੁਰੂ ਦੇ ਪਰਉਪਕਾਰਾਂ ਨੂੰ ਦਰਸ਼ਨ ਦਾਰ ਦਾ ਜਿਹੜਾ ਕੋਈ ਆਨੰਦ ਹੈ, ਬਚਨ ਸੁਣਨ ਦਾ ਜਿਹੜਾ ਕੋਈ ਪ੍ਰੇਮ ਪਿਆਰ ਹੈ, ਉਹਨੂੰ ਯਾਦ ਕਰਕੇ ਰੋ ਰਹੇ ਨੇ। ਇਸ ਤਰ੍ਹਾਂ ਇਹ ਭਾਈ ਪੁਰਾਣਾ ਜੀ ਤੋਂ ਤਾਂ ਕਿਹਾ ਨਹੀਂ ਗਿਆ, ਫਿਰ ਵਿਧੀ ਚੰਦ ਨੇ ਦਿਲ ਜਿਹਾ ਕਰੜਾ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਦੱਸਿਆ ਕਿ ਮਹਾਰਾਜ ਆਪਦੇ ਪਿਤਾ ਤਾਂ ਉਹ ਭਾਣਾ ਵਰਤਾ ਗਏ, ਕਹਿੰਦੇ ਵੀ ਕਿਵੇਂ ਹੋਇਆ। ਇਹ ਵਿਧੀ ਚੰਦ ਨੇ ਦੱਸਿਆ ਕਿ ਮਹਾਰਾਜ ਜਹਾਂਗੀਰ ਦੀ ਪਛਾਰੀ ਵੀ ਚਲੇ ਗਏ, ਉਦੋਂ ਤਾਂ ਅਸੀਂ ਨਾਲ ਹੈ ਨਹੀਂ ਸੀ, ਅਤੇ ਉੱਥੇ ਜਿਹੜੇ ਕੋਈ ਬਚਨ ਬਿਲਾਸ ਪਾਤਸ਼ਾਹ ਨਾ ਹੋਏ ਉਹਦਾ ਵੀ ਸਾਨੂੰ ਨਹੀਂ ਕੋਈ ਪਤਾ ਹੈ। ਜਦੋਂ ਬਾਹਰ ਕਚਹਿਰੀ ਤੋਂ ਆਏ, ਚੰਦੂ ਨੇ ਸਿਪਾਹੀ ਮਗਰ ਲਾ ਤੇ ਆਪਣੇ ਮਕਾਨ ਵਿੱਚ ਲੈ ਗਿਆ, ਸਾਨੂੰ ਡਿਉੜੀ ਵਿੱਚ ਬਿਠਾ ਦਿੱਤਾ, ਸਤਿਗੁਰੂ ਨੂੰ ਅੰਦਰ ਬਿਠਾਇਆ। ਉਂਝ ਸਾਡੇ ਸਾਹਮਣੇ ਗੁਰੂ ਮਹਾਰਾਜ ਨੂੰ ਤਸੀਹੇ ਉਹ ਦੁਸ਼ਟ ਨੇ ਬਹੁਤ ਦਿੱਤੇ, ਦੇਗ ਵਿੱਚ ਉਬਾਲਿਆ, ਰੇਤਾ ਸੀਸ ਵਿੱਚ ਇਸੇ ਤਰ੍ਹਾਂ ਤੱਤੀ ਤਦਵੀ 'ਤੇ ਬਿਠਾਇਆ। ਇਹ ਗੁਰੂ ਮਹਾਰਾਜ ਜੀ ਅਸਹਿ ਅਤੇ ਕਸ਼ਟ ਸਹਾਰਦੇ ਹੋਏ ਆਖਰੀ ਰਾਵੀ ਨਦੀ ਦੇ ਉੱਪਰ ਜਾ ਕੇ ਇਸ਼ਨਾਨ ਆਦਿ ਦੀ ਕਿਰਿਆ ਕਰਕੇ ਸੰਪੂਰਨ ਜਪਜੀ ਦਾ ਪਾਠ ਕਰਕੇ ਆਪ ਜੀ ਦੇ ਤਾਂ ਕੁਝ ਬਚਨ ਕਹੇ ਸਨ, ਅਤੇ ਉਹ ਕਹਿ ਕੇ ਫਿਰ ਆਪ ਸ਼ਹਾਦਤ ਪ੍ਰਾਪਤ ਕਰ ਗਏ ਸੀ। ਸਾਨੂੰ ਹੁਕਮ ਸੀ ਵੀ ਜਲ ਪ੍ਰਵਾਹ ਕਰ ਦੇਣਾ, ਹੋਰ ਜਿਵੇਂ ਉਹਨਾਂ ਨੇ ਕਿਹਾ ਸੀ ਅਸੀਂ ਮਰਯਾਦਾ ਕਰਕੇ ਆਪ ਜੀ ਦੇ ਹਜ਼ੂਰੀ ਵਿੱਚ ਆ ਪਹੁੰਚੇ ਹਾਂ। ਇਹ ਵਿਧੀ ਚੰਦ ਨੇ ਵੀ ਇਹ ਸਾਰਾ ਜਿਹੜਾ ਦੁੱਖ ਹੈ ਅਸੀਂ ਆਪਣਾ ਅੱਖਾਂ ਨਾਲ ਦੇਖਿਆ ਹੈ, ਮਹਾਰਾਜ ਕਹਿ ਨਹੀਂ ਸਕਦੇ ਹਾਂ। ਜਿਵੇਂ ਵਿਧੀ ਚੰਦ ਨੇ ਹੋਰ ਕੋਈ ਬਚਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਹੇ ਸਨ ਉਹ ਬਾਕੀ ਰਹਿੰਦਾ, ਇਤਿਹਾਸ ਵਿੱਚ ਪ੍ਰਸੰਗ ਅੱਜ ਆ ਰਿਹਾ ਹੈ। ਉਹ ਜਿਵੇਂ ਆਉਂਦਾ ਸੀ ਸੁਣੀਏ ਜੀ।
ਦ੍ਰਿਗ ਆਗੇ ਆਸ ਕੌਤਕ ਹੋਵਾ।
ਵਿਧੀ ਚੰਦ ਜੀ ਗੁਰੂ ਹਰਗੋਬਿੰਦ ਸਾਹਿਬ ਨੂੰ ਦੱਸ ਰਹੇ ਕਿ ਮਹਾਰਾਜ ਆਪ ਜੀ ਦੇ ਪਿਤਾ ਨੂੰ ਉਹ ਕਹਿ ਕਹਿ ਕਟ ਸਹਾਰਦਿਆਂ ਦੇ ਦੁੱਖ ਵੀ ਇਸੇ ਤਰ੍ਹਾਂ ਜਿਹੜਾ ਇਹ ਭਾਣਾ ਵਰਤਾਉਣਾ ਹੈ, ਸ਼ਹਾਦਤ ਪ੍ਰਾਪਤ ਕਰਨੀ ਹੈ, ਸੱਚਖੰਡ ਗਮਨ ਕਰਨਾ ਹੈ, ਇਹ ਸਾਰਾ ਕੁਛ ਮਹਾਰਾਜ ਅਸੀਂ ਆਪਣੇ ਅੱਖਾਂ ਦੇ ਨਾਲ ਹੀ ਕਹਿੰਦੇ ਸਾਹਮਣੇ ਕੌਤਕ ਹੁੰਦਾ ਇਹ ਚੂਜ ਹੁੰਦਾ ਦੇਖਿਆ ਹੈ।
ਹਮ ਸਿੱਖ ਨਾਮ ਸਰਬ ਹੀ ਜੋ ਵਾ।
ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਅਸੀਂ ਸੱਚ ਕਹਿੰਦੇ ਹਾਂ ਵੀ ਨਾਮ ਤਾਂ ਸਾਡਾ ਭਾਵੇਂ ਸਿੱਖ ਹੈ, ਐਵੇਂ ਨਾਮ ਮਾਤਰ ਹੀ ਹੈ, ਵੀ ਸਿੱਖ ਸੁੱਖ ਅਸੀਂ ਕੋਈ ਨਹੀਂ। ਜੇ ਸਿੱਖ ਹੁੰਦੇ ਤਾਂ ਗੁਰੂ ਤੋਂ ਪਹਿਲਾਂ ਕੁਰਬਾਨ ਹੁੰਦੇ, ਗੁਰੂ ਤੋਂ ਪਹਿਲਾਂ ਅਸੀਂ ਆਪਣੀ ਜਾਨ ਦਿੰਦੇ, ਅਸੀਂ ਮਰਦੇ। ਇਸ ਕਰਕੇ ਮਹਾਰਾਜ ਸਾਡਾ ਨਾਮ ਜ਼ਰੂਰ ਸਿੱਖ ਹੈ, ਪਰ ਉਹਨੂੰ ਸਿੱਖ ਸੁੱਖ ਅਸੀਂ ਕੋਈ ਹੈ ਨਹੀਂ। ਹਾਂ
ਮਰਨੇ ਆਗੇ ਮਹਿਦ ਕੁਭਾਗੇ।
ਬਹੁਤ ਮਹਾਰਾਜ ਖੁੱਟੇ ਪਾਗਾਂ ਵਾਲੇ ਹਾਂ। ਗੁਰੂ ਅਰਜਨ ਦੇਵ ਜੀ ਤੋਂ ਮਰਨਾ ਅਸੀਂ ਅੱਗੇ ਕੀ ਪਹਿਲਾਂ ਅਸੀਂ, ਅਤੇ ਉਹ ਤਾਂ ਸਰੀਰ ਛੱਡ ਗਏ ਅਤੇ ਅਸੀਂ ਜਿਉਂਦੇ ਆਪ ਜੀ ਦੇ ਕੋਲ ਬੈਠੇ ਹੋਏ। ਇਸ ਕਰਕੇ ਬਹੁਤ ਖੋਟੇ ਭਾਗਾਂ ਵਾਲੇ ਹਾਂ, ਨਾ ਮਾਤਰ ਜੇ ਸਿੱਖ ਹਾਂ।
ਹਿਰਦਾ ਨਾ ਬਿਦ ਤਿਓ ਦੁੱਖ ਨਹਿ ਲਾਗੇ। ਹਿਰਦਾ ਨਾ ਬਿਦ ਤਿਓ ਦੁੱਖ ਨਹਿ
ਹੈਗਾ।
ਹਿਰਦਾ ਨਾ ਬਿਦਰਿਓ ਦੁੱਖ ਨਹਿ ਲਾਗੇ।
ਹਾਂ ਮਹਾਰਾਜ ਗੁਰੂ ਮਹਾਰਾਜ ਨੂੰ ਸ਼ਹੀਦ ਹੁੰਦਿਆਂ, ਸੱਚਖੰਡ ਗਮਨ ਕਰਦਿਆਂ, ਉਹਨਾਂ ਨੂੰ ਦੁੱਖ ਹੁੰਦਿਆਂ ਦੇਖ ਕੇ ਸਾਡਾ ਹਿਰਦਾ ਨਹੀਂ ਕੋਈ ਪੁੱਟ ਫਟਿਆ ਹੈ, ਤੇ ਸਾਨੂੰ ਕੋਈ ਦੁੱਖ ਨਹੀਂ ਲੱਗਾ ਹੈ।
ਹਰ ਗੋਬਿੰਦ ਸੁਣ ਦੁਖਦ ਮਹਾਨਾ।
ਵਿਧੀ ਚੰਦ ਤੋਂ ਪਿਤਾ ਗੁਰੂ ਹਰਗੋਬਿੰਦ ਗੁਰੂ ਅਰਜਨ ਦੇਵ ਜੀ ਦਾ ਸੱਚਖੰਡ ਜਾਣਾ ਸੁਣ ਕੇ ਬਹੁਤ ਦੁਖੀ ਹੋ ਗਏ ਹਨ।
ਬਾਨੀ ਬਾਨ ਲੱਗੀ ਜਨ ਕਾਨਾ।
ਵਿਧੀ ਚੰਦ ਦੀ ਗੱਲਬਾਤ ਕਹੀ ਹੈ, ਜਾਨੀ ਤੀਰ ਵਾਂਗੂ ਕੰਨਾਂ ਵਿੱਚ ਲੱਗੀ ਹੈ, ਵੱਜੀ ਹੈ।
ਵਿਦਿਓ ਰਿਦਾ ਪੁਕਾਰਤ ਉੱਚੇ।
ਇਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵਿਧੀ ਚੰਦ ਦੇ ਜਿਹੜੇ ਬਚਨ ਤੀਰ ਵਰਗੇ ਹੈ, ਜਦੋਂ ਸੁਣੇ ਹੈ, ਸੁਣਦਿਆਂ ਸਾਰੀ ਜਿਹਦਾ ਬਿੰਨਿਆ ਗਿਆ ਹੈ, ਸਥਿਤੀ ਵਿੱਚ ਹੀ ਆਵਾਜ਼ ਕਰਨ ਲੱਗ ਪਏ ਹਨ।
ਤਜ ਏਕਲ ਪਰ ਲੋਕ ਪਹੁੰਚੇ
ਲੱਗੇ, ਹੇ ਗੁਰੂ ਅਰਜਨ ਦੇ ਪਿਤਾ ਸਤਿਗੁਰੂ ਜੀ, ਸਾਨੂੰ ਅੰਮ੍ਰਿਤਸਰ ਛੱਡ ਕੇ ਇਕੱਲਿਆਂ ਨੂੰ ਤਾਂ ਸੱਚਖੰਡ ਜਾ ਪਹੁੰਚੇ ਹੋ।
ਸਗਰੀ ਸੰਗਤ ਕੇਰ ਅਲੰਬ,
ਪਿਤਾ ਸਤਿਗੁਰੂ ਜੀ, ਆਪ ਤਾਂ ਜਿੰਨੀਆਂ ਗੁਰੂ ਨਾਨਕ ਸਾਹਿਬ ਦੀਆਂ ਸਿੱਖ ਸੰਗਤਾਂ ਦੇ ਸਾਂਤਰਾਂ ਵਿੱਚ ਬੈਠੀਆਂ, ਇੱਥੇ ਅੰਮ੍ਰਿਤਸਰ ਹੈ, ਸਾਰਿਆਂ ਦੇ ਆਪ ਆਸਰਾ ਸੀ।
ਕਰਹਿ ਪ੍ਰਤੀਖਨ ਦਾਸ ਕਦੰਬ,
ਵਾਰਾ ਗੁਰੂ ਕੇ ਮਹਿਲਾਂ ਵਿੱਚ ਆਪ ਜੀ ਦੇ ਦਾਸ ਸੇਵਾ ਕਰਨ ਵਾਲੇ ਸੀ, ਵਾਰਾ ਆਪ ਜੀ ਨੂੰ ਚੇਤੇ ਕਰ ਰਹੇ ਹੈ।
ਅਲਪ ਆਰ ਬਲ ਗੁਰ ਜਬ ਰੋਏ,
ਇਸ ਤਰ੍ਹਾਂ ਦੇ ਬਚਨ ਕਹਿੰਦੇ ਆ ਜਦੋਂ ਛੋਟੀ ਉਮਰ ਵਾਲੇ ਗੁਰੂ ਹਰਗੋਬਿੰਦ ਸਾਹਿਬ ਜੀ ਆਵਾਜ਼ ਕਰਨ ਲੱਗੇ ਹਨ।
ਕਰੀ ਪੁਕਾਰ ਊਚ ਸਭ ਕੋਏ,
ਤਾਂ ਜਿੰਨੇ ਗੁਰਸਿੱਖ ਸਨ, ਜਦੋਂ ਪਤਾ ਲੱਗਿਆ ਵੀ ਗੁਰੂ ਅਰਜਨ ਦੇਵ ਜੀ ਤਾਂ ਲਾਹੌਰ ਜਾ ਕੇ ਰਾਵੀ ਨਦੀ ਕਿਤਾਂ ਤੇ ਭਾਣਾ ਬਰਤ ਆ ਗਏ, ਸੱਚਖੰਡ ਗਵਨ ਕਰ ਗਏ, ਫਿਰ ਸੱਚ ਦੇ ਪਿਆਰ ਵਿੱਚ ਆ ਕੇ ਸਾਰੇ ਹੀ ਰੋ ਪਏ ਹਨ।
ਬੈਠੀ ਹੁਤੀ ਗੰਗ ਚਿੱਤ ਸ਼ਾਂਤੀ,
ਇੱਧਰ ਮਾਤਾ ਗੰਗਾ ਵੀ ਚਿੱਤ ਵੀ ਸ਼ਾਂਤੀ ਧਾਰ ਕੇ ਬੈਠੇ ਹੋਏ ਸਨ।
ਸੁਣਤ ਕੂਕ ਦਲ ਕੀ ਤਾਬ ਛਾਤੀ,
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉੱਚੀ ਦੇ ਕੇ ਆਵਾਜ਼ ਜੀ ਕੀਤੀ ਹੈ, ਆਵਾਜ਼ ਸੁਣ ਕੇ ਮਾਤਾ ਗੰਗਾ ਦੀ ਵੀ ਛਾਤੀ ਧੜ ਕੇ ਕੰਬ ਗਈ ਹੈ।
ਸੁਧ ਕੋ ਦਾਸੀ ਤੁਰਤ ਪਠਾ,
ਉਸੇ ਵੇਲੇ ਖਬਰਸਾਰ ਲੈਣ ਵਾਸਤੇ ਆਪਣੇ ਘਰ ਦੀ ਜਿਹੜੀ ਦਾਸੀ ਹੈ ਬੜੀ ਛੇਤੀ ਸਤਿਗੁਰੂ ਹਰਗੋਬਿੰਦ ਸਾਹਿਬ ਨੂੰ ਵੱਲੋਂ ਭੇਜੀ ਹੈ ਵੀ ਕਿਉਂ ਇਸ ਤਰ੍ਹਾਂ ਦੀ ਆਵਾਜ਼ ਉਹ ਕਰ ਰਹੇ।
ਗੁਰ ਪਰਲੋਕ ਭਾ ਆਨ ਸੁਣਾਈ,
ਜੱਟ ਪੱਟ ਗਈ ਹੈ, ਸਾਰੀ ਗੱਲਬਾਤ ਸੁਣ ਕੇ ਮਾਤਾ ਗੰਗਾ ਜੀ ਨੂੰ ਦੱਸ ਦਿੱਤਾ ਕਿ ਗੁਰੂ ਅਰਜਨ ਦੇਵ ਜੀ ਤਾਂ ਸੱਚਖੰਡ ਗਮਨ ਚਲੇ ਕਰ ਗਏ ਹਨ।
ਮਨਹੋ ਅਚਾਨਕ ਬਜਰ ਪਹਾਰਾ,
ਦਾਸੀ ਨੇ ਗੱਲ ਕਾਹਦੀ ਆਖੀ ਹੈ, ਮਤ ਮਨੋ ਕਹਿੰਦੇ ਅਚਨ ਚੇਤ ਹੀ ਸੱਤ ਧਤੂਆਂ ਦਾ ਬਣਿਆ ਹੈ, ਮਾਤਾ ਦੇ ਮਨ ਨੂੰ ਮਾਰਿਆ ਹੈ।
ਕੰਚਨ ਬੇਲ ਗਿਰੀ ਇੱਕ ਬਾਰਾ,
ਮਾਤਾ ਗੰਗਾ ਜੀ ਵੀ ਵਿਰਾਗ ਵਿੱਚ ਆ ਗਏ ਹੈ, ਜਿਵੇਂ ਕੰਚਨ ਦੀ ਵੇਲ ਹੁੰਦੀ ਹੈ, ਉਹ ਪੀਲੇ ਫੁੱਲਾਂ ਵਾਲੀ ਪੀਲੇ ਪੱਤਰਿਆਂ ਵਾਲੀ ਹੁੰਦੀ ਹੈ, ਕਹਿੰਦੇ ਇਸ ਤਰ੍ਹਾਂ ਇੱਕੋ ਵਾਰੀ ਮਾਤਾ ਜੀ ਡਿੱਗ ਪਏ ਹਨ।
ਹਾਏ ਹਾਏ ਕਹਿ ਕਹਿ ਮੁਰਝਾਈ,
ਪਤੀ ਸਤਿਗੁਰਾਂ ਦੇ ਸੱਚ ਦੇ ਪਿਆਰ ਨੂੰ ਚੇਤੇ ਕਰਕੇ ਹਾਏ ਹਾਏ ਕਰਕੇ ਮੁੱਖੋਂ ਆਵਾਜ਼ ਕਰ ਰਹੇ ਹਨ।
ਰੁਦਤ ਬ੍ਰਿੰਦ ਦਾਸੀਨ ਉਠਾਈ,
ਜਿੰਨੀਆਂ ਗੁਰੂ ਘਰ ਦੀਆਂ ਦਾਸੀਆਂ ਹਨ, ਮਾਤਾ ਨੂੰ ਬਹੁਤਾ ਵਿਰਾਗ ਕਰਦਿਆਂ ਧਰਤੀ ਤੇ ਡਿੱਗਿਆਂ ਹੋਇਆਂ ਦੇਖ ਕੇ ਚੁੱਕਿਆ ਹੈ।
ਕਿਸ ਉਖਾਰਤ ਬਾਹ ਉਸਾਰਤ,
ਮਾਤਾ ਜੀ ਉਸ ਵੇਲੇ ਬਾਹਾਂ ਜੀ ਇੱਧਰ ਉੱਧਰ ਹਾਲ ਹਾਰ ਕਰ ਰਹੇ, ਛਾਤੀ ਚ ਮਾਰ ਰਹੇ, ਹਾਏ ਹਵਾਏ ਦੀ ਗਾਲ ਕਰ ਰਹੇ।
ਆਰਤ ਸ਼ੋਕ ਵਿਸਾਲ ਪੁਕਾਰਤ,
ਬਹੁਤ ਹੀ ਦੁਖੀ ਹੋਇਆ ਸ਼ੋਕ ਦੇ ਵਿੱਚ ਪੁਕਾਰ ਕਰ ਰਹੇ ਹਨ।
ਸਗਰ ਨਗਰ ਮੈਂ ਸੁਣਿਓ ਪ੍ਰਸੰਗ,
ਉਸ ਵੇਲੇ ਸਾਰੇ ਸ੍ਰੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਗੁਰੂ ਅਰਜਨ ਦੇਵ ਜੀ ਦਾ ਸੱਚਖੰਡ ਗਮਨ ਕਰਨ ਦਾ ਪ੍ਰਸੰਗ ਸੁਣ ਲਿਆ ਗਿਆ ਹੈ।
ਦੌਰਤ ਆਵਤ ਰੁਦਤ ਉਤੰਗ,
ਗੁਰੂ ਕੇ ਸਿੱਖ ਹੈ, ਅੰਮ੍ਰਿਤਸਰ ਵਾਸੀ ਮਾਈ ਭਾਈ ਹੈ, ਦੌੜਦੇ ਆ ਰਹੇ ਹੈ, ਪ੍ਰੇਮ ਪਿਆਰ ਨਾਲ ਸੱਚ ਨਾਲ ਉਹ ਵਿਰਾਗ ਕਰ ਰਹੇ ਰੋ ਰਹੇ ਹੈ।
ਮਿਲੇ ਸਮੂਹ ਆਏ ਨਰ ਨਾਰੀ,
ਅੰਮ੍ਰਿਤਸਰ ਦੇ ਮਾਈ ਭਾਈ ਹੈ, ਸਾਰੇ ਗੁਰੂ ਕੇ ਮਹਿਲਾਂ ਵਿੱਚ ਇਕੱਠੇ ਹੋਏ।
ਰੋਦਤ ਉੱਚੇ ਕਰਤ ਪੁਕਾਰੀ,
ਬੜੀ ਉੱਚੀ ਉੱਚੀ ਪੁਕਾਰ ਕਰਕੇ ਵਿਰਾਗ ਕਰ ਰਹੇ ਰੋ ਰਹੇ ਹਨ।
ਫਿਰ ਲਾਪੈ ਤਜ ਅਸ਼ਰਨ ਆਪੈ ਹੈ,
ਇਸ ਤਰ੍ਹਾਂ ਕਹਿੰਦੇ ਅੱਖਾਂ ਵਿੱਚ ਪਾਣੀ ਛਿੜ ਰਿਹਾ ਹੈ, ਲਾਪ ਕਰ ਰਹੇ।
ਪਰ ਤਾਪਹਿ ਗੁਣ ਸਿਮਰ ਕਲਾਪਹਿ ਹੈ,
ਜਿੰਦੇ ਮਹਾਰਾਜ ਦੇ ਸਾਰੇ ਗੁਣਾਂ ਨੂੰ ਚੇਤੇ ਕਰ ਕਰਕੇ ਮਾਈ ਭਾਈ ਬੜੇ ਦੁਖੀ ਹੋ ਰਹੇ।
ਪੁੱਤਰ ਬਾਲ ਬੈ ਤਿਆਗ ਗੁਸਾਈ,
ਕਈ ਤਾਂ ਇਸ ਤਰ੍ਹਾਂ ਮਾਈ ਭਾਈ ਕਹੇ, ਜਗਤ ਦੇ ਮਾਲਕ ਮਹਾਰਾਜ ਆਪਦਾ ਸਪੁੱਤਰ ਤਾਂ ਦੇ ਬਾਲਕ ਵਾਲ ਉਮਰਾ ਵਾਲਾ ਸੀ, ਇਹਨੂੰ ਛੱਡ ਕੇ।
ਸਿਰ ਪਰ ਸ਼ਤਰੂ ਦੁਸ਼ਟ ਸੁਖ ਸਮਦਾਈ,
ਦੁਰਜਹਾਂਗੀਰ ਤੋਂ ਲੈ ਕੇ ਸ਼ੀਰ ਦੇ ਉੱਪਰ ਗੁਰੂ ਘਰ ਦੇ ਬੜੇ ਬੈਰੀ ਖੜੋਤੇ ਹੋਏ।
ਤੁਮ ਬਿਨ ਕੋ ਦੀਵਾਨ ਆਪ ਲਾਵੇ ਹੈ।
ਗੁਰੂ ਅਰਜਨ ਦੇਵ ਮਹਾਰਾਜ, ਤੁਸੀਂ ਸਾਰਿਆਂ ਨੂੰ ਛੱਡ ਕੇ ਲੱਗੇ ਚਲੇ ਗਏ ਹੋ, ਆਪ ਤੋਂ ਬਗੈਰ ਮਹਾਰਾਜ ਸੋਹਣੇ ਜਿਹੜੇ ਦੀਵਾਨ ਹੈ, ਕੌਣ ਲਾਏਗਾ, ਕੌਣ ਸਜਾਏਗਾ?
ਕਿਸ ਤੇ ਸਿੱਖ ਮਨ ਬਾਂਛਤ ਪਾਵੇ ਹੈ।
ਆਪ ਤੋਂ ਸਿੱਖ ਮਨ ਪਾਉਂਦੇ ਫਲ ਪਾ ਰਹੇ ਸੀ, ਹੁਣ ਆਪ ਦੇ ਸਿੱਖ ਸੀ ਮਨ ਪਾਉਂਦੇ ਫਲ ਕਿੱਥੋਂ ਪਾਵਾਂਗੇ?
ਕਰਹਿ ਕੌਣ ਦਾਸਨ ਕਲਿਆਨ।
ਸਾਡੇ ਵਰਗੇ ਨਿਕੰਮਿਆਂ ਦੇ ਪਾਪੇ ਗੁਨਾਹੀਆਂ ਦਾਸਾਂ ਦੀ ਕੌਣ ਕਲਿਆਣ ਕਰੇਗਾ?
ਚੌਹ ਦਿਸ ਕੇ ਪੱਗ ਪੂਜਤ ਆਨ।
ਮਹਾਰਾਜ ਜਿੰਨੇ ਆਪ ਦੇ ਦਾਸ ਸੀ, ਗੁਨਾਹੀ, ਆਪ ਜੀ ਦੇ ਚਰਨਾਂ ਨੂੰ ਚਾਰੇ ਤਰਫੋਂ ਆ ਕੇ ਪੂਜਦੇ ਸੀ, ਭੁੱਲਾਂ ਬਖਸ਼ਾਉਂਦੇ ਸੀ।
ਕੋ ਸੁਦ ਲੈ ਹੈ ਪਹੁੰਚ ਹਮਾਰੀ।
ਮਹਾਰਾਜ ਜਦੋਂ ਸਾਡੇ ਦਾਸਾਂ ਤੇ ਭੀੜ ਪੈਂਦੀ ਸੀ, ਹੁਣ ਕੌਣ ਕੋਈ ਉੱਥੇ ਪੁੱਜ ਕੇ ਸਾਡੀ ਮਹਾਰਾਜ ਮਦਦ ਕਰੇਗਾ? ਕੌਣ ਸਾਡੀ ਸਹਾਇਤਾ ਕਰੇ? ਕੌਣ ਦੁੱਖ ਤਕਲੀਫਾਂ ਸੁਣਿਆ ਕਰੇ?
ਰਾਜ ਤੁਰਕ ਕੋ ਬਹੁ ਬੁਰਿ ਆਈ।
ਮਹਾਰਾਜ ਜਿਹੜਾ ਜਹਾਂਗੀਰ ਪਾਤਸ਼ਾਹ ਦਾ ਰਾਜ ਭਾਗ ਆ, ਉਹ ਬਹੁਤ ਭੈੜਾ, ਉਹ ਬੜਾ ਤਸਵੀ ਸੀ, ਹੈ ਗੁਰੂ ਘਰ ਦਾ ਬੈਰੀ ਬਣਿਆ ਹੋਇਆ।
ਜਿਨਹੋ ਚਾਹਿਓ ਕਰ ਬੇ ਅਨਿਆਏ।
ਗੁਰੂ ਘਰ ਦੇ ਨਾਲ ਹਮੇਸ਼ਾ ਬੇਇਨਸਾਫੀ ਹੀ ਕਰਨੀ ਚਾਹੀਦੀ।
ਪਰ ਉਹ ਅੰਧੇਰ ਨਾ ਸੂਝਹਿ ਕਾਏ।
ਇਹਨਾਂ ਦੇ ਰਾਜ ਭਾਗ ਦੇ ਵਿੱਚ ਤਾਂ ਕਹਿੰਦੇ ਖੁੱਪ ਹਨੇਰਾ ਪੈ ਗਿਆ, ਗੁਰਨਾਂ ਦੀ ਗੱਲ ਸੁਝਦੀ ਨਹੀਂ, ਦਿਸਦੀ ਨਹੀਂ।
ਉੱਚ ਤਾਨ ਚਿੱਤ ਵਿਚਾਰ ਨਕਾਈ।
ਹਾਏ ਤੁਰਕਾਂ ਦੇ ਰਾਜ ਭਾਗ, ਜੋ ਕੀ ਹੈ ਅਜੋ ਕੀ ਹੈ, ਚੰਗਾ ਕੀ ਹੈ ਮਾੜਾ ਹੈ, ਇਹਨਾਂ ਨੂੰ ਕੋਈ ਕਹਿੰਦੇ ਵਿਚਾਰ ਹੀ ਨਹੀਂ, ਸਮਝ ਹੀ ਨਹੀਂ।
ਗਹੇ ਬਲੀ ਨਿਰਬਲ ਕੋ ਖਾਈ।
ਦੇਖ ਲੋ ਜਿਹੜੇ ਕਮਜ਼ੋਰ ਲੋਕ ਆ, ਉਹਨਾਂ ਨੂੰ ਬਲੀ ਲੋਕ ਕਹਿੰਦੇ, ਫੜਕੇ ਖਾ ਰਹੇ, ਉਹਨਾਂ ਨੂੰ ਲੁੱਟ ਕੇ ਸੁੱਟ ਲਹੇ।
ਕਿਤ ਗਮ ਨੇ ਹਮਰੇ ਰਖਵਾਰੇ।
ਸਤਿਗੁਰੂ ਅਰਜਨ ਦੇਵ ਜੀ, ਸਾਡੇ ਬੈਰੀਆਂ ਤੋਂ ਰੱਖਣ ਰੱਖਿਆ ਕਰਨ ਵਾਲੇ ਆਪ ਜੀ ਹੁਣ ਕਿੱਧਰ ਚਲੇ ਗਏ?
ਉੱਚੀ ਬਾਹ ਉਸਾਰ ਪੁਕਾਰੇ।
ਇਸਰਾ ਜਿੰਨੇ ਅਮਰ ਸ਼ਹਿਰ ਦੇ ਮਾਈ ਭਾਈ ਦੀਆਂ ਬਾਹਾਂ ਦੀਆਂ ਕਰ ਕਰ ਕਰਕੇ ਪੁਕਾਰਦੇ ਹਨ।
ਨਗਰ ਨਾਰ ਹੋਈ ਸਮਦਾਏ।
ਅੰਮ੍ਰਿਤਸਰ ਦੀਆਂ ਮਾਈਆਂ ਬੀਬੀਆਂ ਬਹੁਤੀਆਂ ਕੇ ਮਹਿਲਾਂ ਵਿੱਚ ਇਕੱਠੀਆਂ ਹੋ ਗਈਆਂ।
ਰੁਦਤ ਸ਼ਬਦ ਕੋ ਬਿਦਤ ਉਠਾਏ।
ਪ੍ਰਤਾਪੀ ਗੁਰੂ ਮਹਾਰਾਜ ਦੇ ਪਿਆਰ ਦੇ ਵਿੱਚ ਆਈਆਂ ਰੋਣ ਦਾ ਆਵਾਜ਼ਾਂ ਜਾ ਕਰ ਰਹੀਆਂ।
ਸੀਸ ਕੇਸ ਬਿਥਰੇ ਸਭ ਕੇਰੇ।
ਮਾਈਆਂ ਬੀਬੀਆਂ ਦੇ ਕੇਸ ਵੀ ਸਿਰ ਦੇ ਖਿਲਰੇ ਗਏ।
ਸਿਮਰ ਪ੍ਰੇਮ ਗੁਰ ਦੁਖਤ ਕਨੇਰੇ।
ਅਰਜਨ ਦੇਵ ਜੀ ਦਾ ਸੱਚਾ ਸੁੱਚਾ ਪ੍ਰੇਮ ਪਿਆਰ ਦੇਖ ਕੇ ਸਭ ਮਾਈਆਂ ਇਸ ਤਰ੍ਹਾਂ ਬੈਰਾਗ ਕਰ ਰਹੀਆਂ।
ਮਹਾਂ ਸ਼ਕਤ ਜੁਤ ਚਾਹਤ ਜੇਤੀ।
ਫੇਰ ਕਹਿ ਰਹੀਆਂ ਹਨ ਕਿ ਮਹਾਰਾਜ ਤਾਂ ਮਹਾਨ ਸ਼ਕਤੀਆਂ ਦੇ ਮਾਲਕ, ਜੋ ਚਰਨ ਕਰਨਾ ਚਾਹੁੰਦੇ ਕਰ ਸਕਦੇ ਸੀ।
ਅਛਤ ਸਹੀ ਬਿਪਤ ਕਿਮ ਏਤੀ।
ਮਹਾਰਾਜ ਸਾਰੀਆਂ ਸ਼ਕਤੀਆਂ ਦੇ ਹੁੰਦੇ, ਆਪ ਜੀ ਨੇ ਇੰਨੀ ਮੁਸੀਬਤ ਇੰਨੀ ਉਕਿਆਈ ਕਿਵੇਂ ਸਹਾਰ ਲਈ ਆਪਣੇ ਉੱਪਰ?
ਜਰੀ ਅਜਰ ਔਰ ਧੀਰਜ ਧਾਰੀ।
ਹਰਦੇ ਧੀਰ ਧਾਰ ਕੇ ਜਿਹੜੀਆਂ ਨਹੀਂ ਜਰਚਣੀਆਂ ਵਾਲੀਆਂ ਤਾਕਤਾਂ ਸੀ, ਆਪ ਜੀ ਨੇ ਹਿਰਦੇ ਵਿੱਚ ਹੀ ਜਰਦੀਆਂ ਸਹਾਰੀਆਂ ਦਿਖਾਈਆਂ ਹੀ ਨਹੀਂ।
ਹੋਏ ਅਸ ਖਿਮਾਨ ਆਨ ਮਜਾਰੀ।
ਇਹੋ ਜੀ ਜਿਹੜੀ ਸਹਾਰਨ ਸ਼ਕਤੀ ਹੈ, ਖਿਮਾ ਹੈ, ਉਹ ਹੋਰ ਵਿੱਚ ਤਾਕਤ ਹੋ ਨਹੀਂ ਸਕਦੀ। ਇੱਕੋ ਇੱਕ ਤੁਝਾਂ ਤੁਸੀਂ ਹੀ ਵੈਸੇ ਸਹਾਰਨ ਸ਼ਕਤੀ ਵਾਲੇ।
ਇਤਿਆਦਿਕ ਗੁਣ ਰੁਦਤ ਪਨੰਤੀ।
ਇਸ ਤੋਂ ਆਹ ਲੈ ਕੇ ਨਾਲੇ ਉਹ ਆਵਾਜ਼ ਕਰ ਲਈਆਂ, ਨਾਲੇ ਸਤਿਗੁਰੂ ਦੇ ਗੁਣਾਂ ਨੂੰ ਕਥਨ ਕਰ ਰਹੀਆਂ।
ਪੀਟਤ ਹੱਥ ਨਸੀਸ ਹਨੰਤੀ।
ਮਾਈਆਂ ਹੇਠਾਂ ਵੀ ਬਿਮਾਰ ਰਹੀਆਂ, ਪਿੱਟ ਰਹੀਆਂ ਹਨ, ਰੋ ਰਹੀਆਂ ਹਨ।
ਇਮ ਅੰਤਰ ਵੱਡ ਮਚਿਓ ਰੋ ਮਾਚਿਓ ਰੋ ਰਾ।
ਗੁਰੂ ਕੇ ਮਹਿਲਾਂ ਦੇ ਅੰਦਰ ਬੜਾ ਭਾਰੀ ਏ ਰੋਣ ਦਾ ਆਵਾਜ਼ਾਂ ਜਾ ਸ਼ੁਰੂ ਹੋ ਗਿਆ, ਰੌਲਾ ਹੋ ਗਿਆ।
ਸੁਣਤ ਦੂਰ ਤੇ ਆਏ ਸੁਦੌਰਾ।
ਜਿਹੜੇ ਕੋਈ ਦੂਰ ਵੀ ਬੈਠੇ ਉਹਨਾਂ ਨੂੰ ਜਦੋਂ ਆਵਾਜ਼ ਸੁਣਦੀ, ਉਹ ਵੀ ਭੱਜਿਆ ਹੁੰਦਾ ਵੀ ਗੁਰੂ ਕੇ ਮਹਿਲਾਂ ਵਿੱਚ ਕਿਉਂ ਆਵਾਜ਼ਾਂ ਹੋ ਰਿਹਾ ਹੈ।
ਰੁਦਤ ਅਧਿਕ ਸ੍ਰੀ ਹਰਗੋਬਿੰਦ।
ਪੈਦਰ ਗੁਰੂ ਹਰਗੋਬਿੰਦ ਸਾਹਿਬ ਜੀ ਸਭਾ ਵਿੱਚ ਬੈਠੇ ਹੋਏ ਵੀ ਬਰਾਗ ਕਰ ਰਹੇ ਹਾਂ।
ਸਿੱਖ ਸੰਗਤ ਚੌਹ ਦਿਸ਼ ਮਹਿ ਬ੍ਰਿੰਦ।
ਗੁਰੂ ਹਰਗੋਬਿੰਦ ਸਾਹਿਬ ਦੇ ਚਾਰ ਸਵੇਰੇ ਸਮੂਹ ਗੁਰੂ ਕੀਆਂ ਸਿੱਖ ਸੰਗਤਾਂ ਵੀ ਬੈਠੀਆਂ ਬਰਾਗ ਕਰ ਰਹੀਆਂ।
ਸਕਲ ਰੋਏ ਕਰ ਗੁਰ ਸਿਮਰੰਤੇ।
ਸਾਰੇ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਲੈ ਕੇ ਗੁਣਾਂ ਨੂੰ ਚੇਤੇ ਕਰ ਕਰਕੇ ਬੈਰਾਗ ਕਰ ਰਹੇ।
ਆਪ ਵਿਮੋਚਿਤ ਲੋਚਨ ਅਤੇ
ਹਾਂ ਇਸ ਤਰ੍ਹਾਂ ਪ੍ਰੇਮ ਪਿਆਰ ਵਿੱਚ ਆਏ ਆਪਣੇ ਨੇਤਰਾਂ ਵਿੱਚੋਂ ਅਥਰੂ ਗਿਰ ਰਹੇ।
ਵਧਿਓ ਸ਼ੋਕ ਸਭ ਮਹਿ ਤਬ ਐਸੇ।
ਗੁਰੂ ਅਰਜਨ ਦੇਵ ਜੀ ਦੇ ਸੱਚਖੰਡ ਗਵਨ ਕਰਨ ਕਰਕੇ ਇਸ ਤਰ੍ਹਾਂ ਸ਼ੋਕ ਵਧਿਆ ਹੈ।
ਬਸ ਇਹਾਂ ਕਰਨਾ ਰਸ ਜੈਸੇ।
ਕਹਿੰਦੇ ਜਿਹੜਾ ਕਰਨਾ ਰਸ ਉਸਨੇ ਆ ਕੇ ਇੱਥੇ ਨਿਵਾਸ ਕਰ ਲਿਆ ਹੋਵੇ।
ਹਾਏ ਪਿਤਾ ਗੁਣ ਨਿਧ ਸੁਖ ਦਾਨੀ।
ਆ ਗੁਰੂ ਹਰਗੋਬਿੰਦ ਸਾਹਿਬ ਜੀ ਕਹਿ ਰਹੇ ਹੇ ਪਿਤਾ ਸਤਿਗੁਰੂ ਆਪ ਤਾਂ ਗੁਣਾਂ ਦੇ ਖਜ਼ਾਨਾ ਸੀ।
ਕੌਣ ਦੁਲਾਰ ਕਰਹਿ ਬਹੁ ਆਨੀ।
ਹੇ ਪਿਤਾ ਸਤਿਗੁਰੂ ਜੀ ਸਾਨੂੰ ਆ ਕੇ ਗੁਰੂ ਕੇ ਮਹਿਲਾਂ ਵਿੱਚ ਸੀ ਲਾਡ ਕਰਿਆ ਕਰਦੇ ਸੀ, ਹੁਣ ਕੌਣ ਸਾਨੂੰ ਲਾਡ ਕਰਿਆ ਕਰੇ।
ਸੁਖ ਬੈਠਣ ਪਿਤ ਅੰਕ ਵਡੇਰੇ।
ਪਿਤਾ ਸਤਿਗੁਰੂ ਜੀ ਜਦੋਂ ਅਸੀਂ ਆਪ ਜੀ ਦੇ ਗੋਦ ਵਿੱਚ ਆ ਕੇ ਮੌਜ ਨਾਲ ਬਹਿੰਦੇ ਸੀ, ਉਹ ਜਿਹੜਾ ਗੋਦ ਵਿੱਚ ਬੈਠਣ ਦਾ ਮਹਾਨ ਸੁੱਖ ਹੈ।
ਕਰ ਸੁਨੇਹ ਸਿਰ ਹੱਥ ਸੁਫੇਰੇ।
ਮਹਾਰਾ ਪ੍ਰੇਮ ਦੇ ਨਾਲ ਸਾਡੇ ਸਿਰ ਤੇ ਹੱਥ ਫੇਰਿਆ ਕਰਦੇ ਸੀ, ਉਹ ਕੌਣ ਫੇਰੇਗਾ।
ਸੋ ਅਬ ਕਹਾਂ ਨ ਪ੍ਰਾਪਤ ਮੋਹੀ।
ਇਹ ਸਤਿਗੁਰੂ ਪਿਤਾ ਜੀ ਉਹ ਜਿਹੜਾ ਸੁੱਖ ਹੁਣ ਮੈਨੂੰ ਕਿੱਥੇ ਹਾਸਲ ਹੋਵੇ।
ਅੰਤ ਸਮੇਂ ਨਹ ਦਰਸ਼ਨ ਹੋਈ।
ਦੇਖੋ ਮਹਾਰਾਜ ਜਦੋਂ ਤੁਸੀਂ ਸੱਚਖੰਡ ਗਮਨ ਕਰ ਰਹੇ ਸੀ, ਅੰਤ ਸਮੇਂ ਮੈਂ ਦਰਸ਼ਨ ਨਹੀਂ ਕਰ ਸਕਿਆ ਆਪ ਜੀ।
ਭੂਤ ਭਵਿੱਖਿਅਤ ਵਿਦਤ ਵਰਤੰਤਾ।
ਇਹ ਪਿਤਾ ਸਤਿਗੁਰੂ ਤੁਹਾਨੂੰ ਪਿਛਲੇ ਸਮੇਂ ਦਾ ਸਾਰਾ ਪਤਾ ਸੀ, ਹੁਣ ਦਾ ਵੀ, ਆਉਣ ਸਮੇਂ ਜੋ ਕੁਝ ਪਾਣਾ ਵਰਤਣਾ ਉਹ ਸਹੀ ਜਾਣੇ ਦੇ ਸੀ।
ਇਮ ਕਿਸ ਰੀਤ ਪ੍ਰਾਨ ਕਰ ਅੰਤਾ।
ਮਹਾਰਾ ਸਭ ਕੁਝ ਜਾਣਦਿਆਂ ਹੈ ਇਸ ਤਰ੍ਹਾਂ ਤੁਸੀਂ ਕਿਸ ਢੰਗ ਦੇ ਨਾਲ ਮਹਾਰਾ ਸਰੀਰ ਦਾ ਅੰਤ ਕਰ ਲਿਆ, ਪ੍ਰਾਨ ਕੱਢ ਲਏ, ਸੱਚਖੰਡ ਗਮਨ ਕਰ ਗਏ ਹੋ।
ਅਲੱਖ ਗਤੀ ਗੁਰ ਕੀ ਬਿਸਮਾਵਤ।
ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਹੋਏ ਵੀ ਗੁਰੂ ਪਿਤਾ ਦੀ ਅਲੱਖ ਗਤੀ ਲਿਖਣੇ ਤੋਂ ਰਹਿਤ ਜੀਤੀ ਹੈ, ਕੋਈ ਜਾਣੀ ਨਹੀਂ ਜਾਂਦੀ ਹੈ, ਪਛਤਾਉਂਦੇ
ਨਹੀਂ। ਅਪਰ ਤੇ ਜਾਨੀ ਜਾਵਤ।
ਸਤਿਗੁਰੂ ਆਪਣੀ ਗਤੀ ਨੂੰ ਰੀਤੀ ਨੂੰ ਆਪ ਹੀ ਜਾਣਦੇ, ਹੋਰ ਨੀ ਕਿਸੇ ਤੋਂ ਜਾਣੀ ਜਾ ਸਕਦੀ।
ਪੁੰਨ ਸ੍ਰੀ ਹਰਗੋਬਿੰਦ ਉਚਾਰੇ।
ਉਸ ਤੋਂ ਬਾਅਦ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ
ਨਿਕਟ ਪੰਚ ਜਬ ਗੁਰੂ ਪਧਾਰੇ।
ਜਦੋਂ ਗੁਰੂ ਅਰਜਨ ਦੇਵ ਜੀ ਸੱਚਖੰਡ ਨੂੰ ਗਏ ਸੀ ਤੁਸੀਂ ਉਸ ਵੇਲੇ ਪੰਜੇ
ਪੰਤ ਸਮੇਂ ਕੀ ਕਿਆ ਪੁਰ ਮਾਵਨ।
ਸਾਡੇ ਪਿਤਾ
ਤੁਮਕੋ ਕੀ ਨਸ ਕਹਾਂ ਜਨਾਵਨ।
ਸਾਡੇ ਸੰਬੰਧ ਵਿੱਚ ਉਹਨਾਂ ਨੇ ਕੁਝ ਨਾ ਕੁਝ ਗਾਇਆ ਹੈਗਾ ਦੱਸਿਆ ਹੋ ਰਹੇ।
ਸੋ ਅਬ ਬਾਕਨ ਕਰ ਹੋ ਬਤਾਵਨ।
ਪਿਤਾ ਗੁਰੂ ਨੇ ਸਰੀਰ ਤਿਆਗਣ ਤੋਂ ਪਹਿਲਾਂ ਸਾਡੇ ਸੰਬੰਧ ਵਿੱਚ ਬਚਨ ਕਹੇ ਸੀ, ਇਹ ਪੰਜੇ ਗੁਰਸਿੱਖੋ ਸਾਨੂੰ ਹੁਣ ਦੱਸਣਾ ਕਰ।
ਸੁਨ ਹਮ ਧਰਹਿ ਮਹਿਦ ਸੁਖ ਪਾਵਨ।
ਪਿਤਾ ਸਤਿਗੁਰੂ ਦੇ ਬਚਨਾਂ ਨੂੰ ਅਸੀਂ ਕਹਿੰਦੇ ਧਾਰਨ ਕਰਾਂਗੇ ਤੇ ਉਹਨਾਂ ਨੂੰ ਸੁਖਦਾਈ ਜਾਣ ਕੇ ਉਹਨਾਂ ਤੇ ਚੱਲਾਂਗੇ।
ਨਿਮ ਪ੍ਰਸੰਗ ਬੂਝਤ ਬਹੁ ਰੋਏ।
ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਸਿੱਖਾਂ ਤੋਂ ਪ੍ਰਸੰਗ ਕਹਿੰਦੇ ਹੋਏ ਫਿਰ ਵੈਰਾਗ ਅਵਸਥਾ ਵਿੱਚ ਹੀ ਆ ਗਏ।
ਨਹੀਂ ਧੀਰ ਮਨ ਸ਼ੋਕ ਪਰੋਏ।
ਬੰਦੇ ਵਿੱਚ ਧੀਰ ਨਹੀਂ ਆਉਂਦਾ, ਸ਼ੋਕ ਦੇ ਵਿੱਚ ਪੋਤੇ ਗਏ ਭਰ ਗਏ।
ਅਸ਼ਰੂ ਵਿਮੋਚਤ ਗਰ ਲੱਗ ਜਾਈ।
ਗੁਰੂ ਹਰਗੋਬਿੰਦ ਸਾਹਿਬ ਦੇ ਜਿਹੜੇ ਕਹਿੰਦੇ ਉਹ ਗਲਤ ਕੁਜੜੇ ਉਸੇ ਤੇਲ ਦੇ ਗਲ ਭਰ ਜਾ ਰਿਹਾ ਹੈ।
ਗਦ ਗਦ ਗੇਰਾ ਮਹਾ ਅਪਲਾਈ।
ਕਹਿੰਦੇ ਜਿਹੜੀ ਪਾਣੀ
ਜੋ ਅਵਲੋਕਤ ਸੇਵਕ ਸਾਰੇ।
ਜਿਵੇਂ ਜਿਵੇਂ ਜਿੰਨੇ ਗੁਰੂ ਕੇ ਸਿੱਖ ਸੇਵਕ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵੇਖ ਵੇਖ ਕੇ
ਬਹੁਤ ਬਸੂਰਤ ਅਸ਼ਰੂ ਡਾਰੇ।
ਬਹੁਤ ਹੀ ਚੂਰਦੇ ਹੈ, ਬਹੁਤ ਹੀ ਅਥਰੂ ਦੇ ਪੀਰਦੇ ਹਨ।
ਦੀਨ ਮਨੇ ਦੁੱਖ ਲਹਿਤ ਕਨੇਰੇ
ਮਨ ਮਾਣੇ ਹੋਇਆ ਬੜਾ ਦੁੱਖ ਲੈ ਰਹੇ ਹਨ
ਗਿਆਨੀ ਤਾਉ ਪ੍ਰੇਮ ਗੁਰ ਕੇਰੇ
ਗੁਰੂ ਕੇ ਸਿੱਖ ਗਿਆਨ ਬਾਨ ਹੈ ਪਰ ਫਿਰ ਵੀ ਸਤਿਗੁਰੂ ਦਾ ਮਨ ਦੇ ਵਿੱਚ ਪ੍ਰੇਮ ਐਸਾ ਹੀ ਹੈ ਜਿਸ ਕਰਕੇ ਰਿਹਾ ਨਹੀਂ ਜਾ ਰਿਹਾ ਪ੍ਰੇਮ ਵਿੱਚ ਆ
ਗੁਰ ਸਨੇਹ ਕੀ ਮਹਿਮਾ ਮਹਾ
ਸੰਤੋਖ ਸਿੰਘ ਜੀ ਕਹਿੰਦੇ ਆ ਅਰਜਨ ਦੇਵ ਜੀ ਦੇ ਪ੍ਰੇਮ ਪਿਆਰ ਦੀ ਜਿਹੜੀ ਮਹਿਮਾ ਉਹ ਤਾਂ ਮਹਾਨ ਹੀ ਮਹਾਨ
ਤਜ ਹੈ ਗਿਆਨ ਮਿਲ ਰੋਦਿਤ
ਗੁਰੂ ਕੇ ਪ੍ਰੇਮ ਪਿਆਰ ਵਿੱਚ ਆਏ ਜਿੰਨੇ ਗੁਰਸਿੱਖ ਗਿਆਨ ਗੁਣ ਛੱਡ ਕੇ ਫਿਰ ਵੀ ਉਹ ਵਾਰੋਈ ਪਿਆਰ ਹੈ ਵਿਰਾਗ ਵਿੱਚ
ਕੇਤਿਕ ਧਿਆਨ ਠਾਨ ਪੇ ਮਾਨ
ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇਸੇ ਤਰ੍ਹਾਂ ਤ੍ਰਿਮੁਖ ਵਿਰਤੀ ਕਰਕੇ ਧਿਆਨ ਲਾ ਕੇ ਧਿਆਨ ਵਿੱਚ ਹੀ ਦਰਸ਼ਨ ਹੋ ਲਏ ਜਿਸ ਕਰਕੇ ਚੁੱਪ
ਗੁਣ ਸਿਮਰਤ ਉਚਰਤ ਸੁਖ ਪਾਨ
ਸੁਖਾਂ ਦੇ ਘਰ ਗੁਰੂ ਅਰਜਨ ਦੇਵ ਉਹਨਾਂ ਦੇ ਗੁਣਾਂ ਨੂੰ ਚੇਤੇ ਕਰ ਰਹੇ ਆ ਧਿਆਨ ਵਿੱਚ ਬੈਠੇ ਆ ਚੁੱਪ ਚਪਾਤੇ
ਸਭ ਕੀ ਦਸ਼ਾ ਦੇਖ ਬ੍ਰਿਧ ਪਾਈ
ਉਹ ਸਵੇਰੇ ਮਾਤਾ ਜੀ ਦੀ ਗੁਰੂ ਹਰਗੋਬਿੰਦ ਸਾਹਿਬ ਦੀ ਸਿੱਖਾਂ ਦੀ ਸਾਰਿਆਂ ਦੀ ਇਸ ਤਰ੍ਹਾਂ ਦੀ ਹਾਲਤ ਦੇਖ ਕੇ ਬਾਬਾ ਬੁੱਢਾ ਸਾਹਿਬ ਜੀ
ਬ੍ਰਹਮ ਗਿਆਨ ਕੀ ਜਿਸ ਦ੍ਰਿੜਤਾਈ
ਬਾਬਾ ਬੁੱਢਾ ਸਿੰਘ ਸਾਹਿਬ ਜੀ ਦੇ ਹਿਰਦੇ ਅੰਦਰ ਬ੍ਰਹਮ ਗਿਆਨ ਦੀ ਐਨ ਪੂਰੀ ਪਕਿਆਈ ਹੈ ਪੂਰੇ ਬ੍ਰਹਮ ਗਿਆਨੀ ਤਤਵੇ ਤੇ
ਦਬੇ ਹੇਤ ਸਕਲ ਕੋ ਧੀਰਜ
ਗੁਰਸਿੱਖ ਮਾਈ ਭਾਈ ਵਿਰਾਗ ਕਰ ਰਿਹਾ ਸਾਰਿਆਂ ਨੂੰ ਧੀਰਜ ਦੇਣ ਵਾਸਤੇ
ਗੁਰ ਕੋ ਜਸ ਕਹਿਬੇ ਆਰ ਵੀਰਜ
ਗੁਰੂ ਅਰਜਨ ਦੇਵ ਜੀ ਦਾ ਜਸ ਕਹਿਣ ਲਈ ਸਤਿਗੁਰੂ ਦਾ ਜਿਹੜਾ ਬਲ ਹੈ ਉਹ ਦੱਸਣ ਲਈ
ਦੋਹਰਾ ਬੋਲਿਓ ਚਹਿਤ ਪ੍ਰਬੋਧ ਦੇਵੇ
ਸਾਰਿਆਂ ਨੂੰ ਸਮਝਾਉਣ ਵਾਸਤੇ ਬਾਬਾ ਬੁੱਢਾ ਸਾਹਿਬ ਜੀ ਹੁਣ ਬਚਨ ਬੋਲਿਆ ਚਾਹੁੰਦੇ
ਸ੍ਰੀ ਗੁਰ ਹਰਗੋਬਿੰਦ
ਇਸੇ ਤਰ੍ਹਾਂ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਵੀ
ਸ਼ੋਕ ਨਿਵਾਰਨ ਸਕਲ ਕੋ
ਕਿੰਨੇ ਗੁਰਸਿੱਖ ਹੈ ਸ਼ੋਕ ਵਿੱਚ ਬੈਠੇ ਹੈ ਵਿਰਾਗ ਕਰ ਰਹੇ ਹੈ ਸਾਰਿਆਂ ਦਾ ਸ਼ੋਕ ਗਮਨ ਕਰਨ ਲਈ
ਬੈਠੇ ਦਾਸ ਜਬਰਿੰਦ
ਗੁਰੂ ਹਰਗੋਬਿੰਦ ਸਾਹਿਬ ਦੇ ਹਜ਼ੂਰੀ ਵਿੱਚ ਉਹ ਦਾਸ ਬੈਠੇ ਆ ਸਾਰਿਆਂ ਨੂੰ ਧੀਰ ਹੌਸਲਾ ਦੇਣ ਲਈ ਬਾਬਾ ਬੁੱਢਾ ਸਾਹਿਬ ਜੀ ਸਮਝਾਉਣ
ਦੋਹਰਾ ਹਰਗੋਬਿੰਦ ਅਰ ਬ੍ਰਿੰਦ ਸਿੱਖ ਹਰਗੋਬਿੰਦ ਅਰ ਬ੍ਰਿੰਦ ਸਿੱਖ
ਗੁਰੂ ਹਰਗੋਬਿੰਦ ਸਾਹਿਬ ਜੀ ਸਮੂਹ ਜਿਹੜੇ ਸਿੱਖ ਸੇਵਕ
ਰੁਦਤ ਸੋਕ ਬਿਲੰਦ ਭਾਕਤ ਬ੍ਰਿਧ ਤਬ
ਸਾਰਿਆਂ ਨੂੰ ਦੇਖ ਕੇ ਬਾਬਾ ਬੁੱਢਾ ਸਾਹਿਬ ਜੀ
ਜਹ ਖੇਤ ਨਿਕੰਦ ਵੈਕੁੰਠ ਸਿਧਾਰੈ
ਗੁਰੂ ਜਿਹੜਾ ਆਪਣਾ ਮਹਾਨ ਵੱਡਾ ਸੱਚਖੰਡ ਸਥਾਨ ਉੱਤੇ ਚਲੇ ਜਾਂਦੇ
ਬ੍ਰਿੰਦ ਆਨੰਦ ਬਿਲੰਦ ਬਿਹਾਰੈ
ਇਸ ਤਰ੍ਹਾਂ ਜਿਹੜੇ ਸਤਿਗੁਰੂ ਹੈ ਉਹ ਤਾਂ ਇੱਥੇ ਵੀ ਉੱਥੇ ਵੀ ਹਮੇਸ਼ਾ ਆਨੰਦ ਖੁਸ਼ੀ ਵਿੱਚ ਹੀ ਵਿਚਰਦੇ
ਕਰ ਗਾਦੀ ਪਰ ਪੁੱਤਰ ਆਬਾਦੀ
ਗੁਰਸਿੱਖ ਗੁਰੂ ਅਰਜਨ ਦੇਵ ਮਹਾਰਾਜ ਨੇ ਆਪਣੇ ਪੁੱਤਰ ਹਰਗੋਬਿੰਦ ਸਾਹਿਬ ਨੂੰ
ਸਰੂਪ ਲੀਨ ਨਿਜ ਆਦਿ।
ਜੋ ਆਪਣਾ ਪਹਿਲਾ ਸਤਿਗੁਰ ਸਰੂਪ ਹੈ ਉਹਦੇ ਵਿੱਚ ਲੀਨ ਹੋ ਗਏ ਅਸਮਰ ਗਏ।
ਜੇ ਕਾਰਜ ਕਰਵੇ ਕਹਿ ਆਏ।
ਅਰਜਨ ਦੇ ਪਰਮੇਸ਼ਰ ਰੂਪ ਸਨ ਜਿਹੜੇ ਗੁਰੂ ਕੰਮ ਕਰਨ ਵਾਸਤੇ ਆਏ ਸੀ।
ਨੀਕੇ ਪੂਰਨ ਕਰ ਸਮਦਾਏ।
ਸਾਰੇ ਕੰਮਾਂ ਨੂੰ
ਕਾਨੇ ਸਰਾਪ ਸਾਚ ਕੇ ਹੇਤ।
ਕਾਨਾ ਜਿਹੜਾ ਸੀ ਉਸਨੇ ਪ੍ਰਜਾ ਹੋ ਕੇ ਸਤਿਗੁਰੂ ਨੂੰ ਪ੍ਰਵਚਨ ਕਹਿ ਦਿੱਤਾ ਸੀ। ਸਤਿਗੁਰੂ ਨੇ ਖੇ ਮਿੱਥੇ ਪ੍ਰਵਾਨ ਕਰ ਲਿਆ ਸਭ ਕੁਛ ਸਮਰੱਥ ਸੁਣਿਆ ਪ੍ਰਵਚਨ ਜ਼ਿਆਦਾ ਪੂਰਾ ਕਰਨ ਵਾਸਤੇ।
ਸਹੀ ਸਜਾਏ ਸੁਚੰਦ ਨਿਕੇਤ।
ਚੰਦੂ ਦੇ ਕਰਕੇ ਜਾ ਕੇ ਤਰ੍ਹਾਂ ਤਰ੍ਹਾਂ ਦੀ ਜਿਹੜੀ ਸਜਾ ਉਸ ਹਰਮਿਤ ਹੋਈ ਆਪ ਜੀ।
ਪੂਰਨਤਾ ਦਿਖਾਏ ਬ੍ਰਹਮ ਗਿਆਨੀ।
ਇਹ ਤਾਂ ਗੁਰੂ ਅਰਜਨ ਦੇਵ ਜੀ ਨੇ ਆਪਣੇ ਪਰਸਾਏ ਆਪਣੇ ਮੰਨੇ। ਕਹਿੰਦੇ ਜਿਹੜਾ ਬ੍ਰਹਮ ਗਿਆਨੀ ਹੈ ਉਹ ਕਿਵੇਂ ਉਹਦੀ ਪੂਰਨਤਾ ਹੁੰਦੀ। ਪੂਰਨ ਬ੍ਰਹਮ ਗਿਆਨੀ ਕੌਣ ਹੁੰਦਾ ਹੈ? ਉਹ ਆਪਣੇ ਦੁਆਰਾ ਸਤਿਗੁਰੂ ਨੇ ਦਿਖਾਇਆ ਹੈ।
ਜਿਨਕੇ ਤਨ ਹੰਤਾ ਬ੍ਰਿਤ ਹਾਨੀ।
ਜਿਹੜੇ ਪੂਰਨ ਬ੍ਰਹਮ ਗਿਆਨੀ ਹੁੰਦੇ ਆ ਉਹਨਾਂ ਦੇ ਸਰੀਰ ਦੇ ਅੰਦਰ ਜਿਹੜੀ ਹਲਕਾ ਉਹ
ਸਰੂਪ ਤੇ ਹੋਰਨੋ ਆਨ।
ਆਪਣਾ ਜਿਹੜਾ ਸਤਿਨਾਨੰਦ ਸਰੂਪ ਤੋਂ ਬਗੈਰ ਜਿਹੜਾ ਹੋਰ ਸੰਸਾਰ ਦਾ ਕਰਨਾ ਕਰਨਾ ਸੰਕਲਪ ਹੋਣਾ।
ਉੱਠਨ ਨਦੀਨ ਸ ਇੱਕ ਰਸਵਾਨ।
ਪੂਰਨ ਬ੍ਰਹਮ ਗਿਆਨੀ ਉਹ ਹੈ ਦਿਖਾਉਣ ਵਾਸਤੇ ਕਦੇ ਵੀ ਇੱਕ ਰਸ ਕਰਨਾ ਉੱਠਣ ਮਨ ਵਿੱਚੋਂ।
ਜਗ ਕੀ ਬਰਤਨ ਸਹਿਜ ਸੁਭਾਏ।
ਸੰਸਾਰ ਦਾ ਜਿਹੜਾ ਕੋਈ ਬਰਤਨਾ ਲੈਣਾ ਦੇਣਾ ਉਸ ਦੇ ਸਿੱਧੀ
ਬਿਨਾਂ ਯਤਨ ਜੇ ਮਹੋਤੀ ਜਾਏ।
ਬਿਨਾਂ ਯਤਨ ਕਰਨ ਤੋਂ ਸਿੱਧੇ ਸਿੱਧ ਕਹਿੰਦੇ ਸਾਰੀ ਕਿਰਿਆ ਹੋ ਜਾਂਦੀ ਬ੍ਰਹਮ ਗਿਆਨੀ ਦੀ। ਉਹ ਦਿਖਾਇਆ ਆਪਣੇ ਦੁਆਰਾ ਸਤਿਗੁਰੂ ਨੇ।
ਭਗਤ ਕਬੀਰ ਨਾਮ ਦਿਓ ਆਦਿ।
ਇਹ ਜਿਹੜੇ ਬ੍ਰਹਮ ਗਿਆਨੀ ਦੁਨੀਆਂ ਵਿੱਚ ਹੋਏ ਉਹਨਾਂ ਦੇ ਅੰਦਰ ਨਿਉਨਤਾ ਸੀ। ਕਹਿੰਦੇ ਜਿਵੇਂ ਕਬੀਰ ਸਾਹਿਬ ਜੀ ਹੋਏ ਹੋਰ ਭਗਤ ਹੋਏ।
ਭਈ ਪੀਰ ਪਈ ਕੀਨਸ ਪ੍ਰਭ ਯਾਦ।
ਤੇ ਕਹਿੰਦੇ ਆ ਕੇ ਪੀੜਾ ਪਈ ਮੁਸੀਬਤ ਪਈ ਫਿਰ ਉਹ ਰੱਬ ਨੂੰ ਉਲਾਂਭੇ ਦੇਣ ਲੱਗ ਪਏ ਪਰਮੇਸ਼ਰ ਨੂੰ ਯਾਦ ਕਰਨ ਲੱਗ ਪਏ। ਆਓ ਜੀ ਸਾਡੀ ਸਹਾਇਤਾ ਕਰੋ ਅਸੀਂ ਮਰਦੇ ਹਾਂ।
ਕੁਛ ਤੇ ਕੁਛ ਕਰ ਨਰਨ ਦਿਖਾਈ।
ਆ ਜਿਹੜੇ ਕੋਈ ਸ਼ਕਤੀ ਵਾਲੇ ਭਗਤ ਸਨ ਉਹਨਾਂ ਨੇ ਕੁਝ ਨਾ ਕੁਝ ਤੋਂ ਕੁਝ ਕਰਕੇ ਵੀ ਦਿਖਾਇਆ ਆਪਣੀ ਕਹਿੰਦੇ ਮੁਸੀਬਤ ਬਚਣ ਵਾਸਤੇ।
ਗਿਆਨ ਉਨਤਾ ਇਹੀ ਜਨਾਈ।
ਇਹ ਭਗਤਾਂ ਦੇ ਅੰਦਰ ਕਹਿੰਦੇ ਬ੍ਰਹਮ ਗਿਆਨ ਦੀ ਨੂਨਤਾ ਸੀ ਕਾਢ ਸੀ। ਇਸ ਤਰ੍ਹਾਂ ਜਨਾਇਆ ਵੀ ਜਿਹੜਾ ਪੂਰਨ ਬ੍ਰਹਮ ਗਿਆਨੀ ਹੁੰਦਾ ਫਿਰ ਉਹਨੂੰ ਲਾਭੇ ਨਹੀਂ ਦਿੰਦਾ ਨਾ ਚੇਤੇ ਕਰਕੇ ਕਹਿੰਦਾ ਵੀ ਮੇਰੀਆਂ ਬਿਰਤਾਂ ਵੱਲੋਂ ਕੱਢੋ ਜੀ ਮੈਨੂੰ ਬਚਾਓ ਜੀ। ਇਹ ਬ੍ਰਹਮ ਗਿਆਨ ਦੀ
ਸਤ ਆਤਮਾ ਜਗ ਸਭ ਕਾਚੋ।
ਕਿਉਂਕਿ ਸਾਰਾ ਸੰਸਾਰ ਤਾਂ ਕੱਚਾ ਨਾਸਵੰਤ ਹੈ। ਇਹ ਸਰੀਰਾਂ ਦੇ ਵੀ ਜਿਹੜਾ ਆਤਮਾ ਸਦਾ ਸਿਰ ਰਹਿਣ ਵਾਲਾ ਸੱਚਾ ਹੈ।
ਜਿਸ ਕੇ ਹੋਰ ਨਿਸਚੈ ਅਸ ਸਾਚੋ।
ਇਸ ਗੁਰਸਿੱਖ ਦੇ ਹਿਰਦੇ ਵਿੱਚ ਐਸਾ ਸੱਚਾ ਸੁੱਚਾ ਨਿਸ਼ਚਾ ਕਈ ਤੋਂ ਰੱਬ ਨੂੰ ਲਾਂਭੇ ਨਹੀਂ ਦਿੰਦਾ ਹੈ। ਭਾਵੇਂ ਵੀ ਚਿਰ ਵਿਆਹ ਵਿੱਚ ਰਾਹ ਕਿਹੜੇ ਮੱਥੇ ਸਭ ਕੁਛ ਸਹਾਰਦਾ ਹੈ ਸ਼ਹਾਦਤ ਹੋਣ ਵਾਲੇ ਗੁਰਸਿੱਖਾਂ ਉੱਪਰ ਪਿਆ। ਜਦੋਂ ਵੀ ਉਹਨਾਂ ਉੱਪਰ ਕੋਈ ਐਸਾ ਭਾਣਾ ਵਰਤਿਆ ਉਸ ਵੇਲੇ ਉਹ ਭਗਤਾਂ ਨੂੰ ਰੋਏ ਕੁੱਤੇ ਨਹੀਂ ਕੋਈ ਉਹਨਾਂ ਨੇ ਲੱਭੇ
ਅਸ ਸੁਆਮੀ ਨਹਿ ਸੋਚਣ ਜੋਗ।
ਬਾਬਾ ਸਾਹਿਬ ਜੀ ਕਹਿੰਦੇ ਐਸੇ ਸਾਡੇ ਸੁਆਮੀ ਗੁਰੂ ਅਰਜਨ ਦੇਵ ਜੀ ਬਹੁਤ ਸ਼ੋਕ ਕਰਨ ਦੇ ਯੋਗ ਹੈ ਹੀ ਨਹੀਂ।
ਕਿਰਪਾ ਤਿਨਹੋਂ ਉਦਰੇ ਬਹੁ ਲੋਗ।
ਗੁਰੂ ਅਰਜਨ ਦੇਵ ਜੀ ਦੀ ਕਿਰਪਾ ਨਾਲ ਤਾਂ ਬੇਅੰਤ ਬੇਅੰਤ ਲੋਕ ਇੱਥੋਂ ਉਧਰ ਗਏ, ਤੁਸੀਂ ਉਹਨਾਂ ਦੇ ਸੰਬੰਧ ਵਿੱਚ ਕਿਉਂ ਸ਼ੋਕ ਕਰਦੇ?
ਪੂਰਬ ਪੁੰਨਨ ਫਲ ਕੋ ਪਾਏ।
ਪਿਛਲੇ ਜਨਮਾਂ ਦਾ ਪਹਿਲੇ ਜਨਮਾਂ ਦਾ ਪੁੰਨਾਂ ਦਾ ਫਲ ਪਾ ਕੇ
ਭੋਗ ਵਿਸ਼ਾ ਜਗ ਚੱਲੇ ਗਵਾਏ।
ਜਿਹੜੇ ਕਹਿੰਦੇ ਵਿਸ਼ਿਆਂ ਨੂੰ ਭੋਗ ਕੇ ਮਨੁੱਖ ਜਨਮ ਕਹਿੰਦੇ ਗਵਾ ਕੇ ਚੱਲੇ ਹੈ।
ਭਗਤ ਨਾ ਜੋਗ ਨਾ ਗਿਆਨ ਵਿਰਾਗੇ।
ਇਹਨਾਂ ਨੇ ਸੰਸਾਰ ਦੇ ਵਿੱਚ ਆ ਕੇ ਨਾ ਭਗਤੀ ਕੀਤੀ, ਨਾ ਭਗਤੀ ਦੁਆਰਾ ਪਰਮੇਸ਼ਰ ਜੋਗ ਜੁੜਨਾ ਕੀਤਾ, ਨਾ ਵੈਰਾਗ ਧਾਰਨ ਕੀਤਾ।
ਸੇ ਸੋਚਣ ਕੇ ਜੋਗ ਕੁਭਾਗੇ।
ਜਿਹੜੇ ਖੋਟੇ ਭਾਗਾਂ ਵਾਲੇ ਪਰਮੇਸ਼ਰ ਜਦੋਂ ਮਰ ਜਾਣ ਫਿਰ ਸ਼ੋਕ ਕਰਨਾ ਯੋਗ ਹੈ। ਵੇਖੋ ਇਹੋ ਜਿਹਾ ਮਨੁੱਖ ਜਨਮ ਮਿਲਿਆ ਸੀ, ਵਿਸ਼ਿਆਂ ਵਿੱਚ ਲੱਗ ਕੇ ਭਗਤੀ ਨਹੀਂ ਕੀਤੀ ਹੈ, ਕੀਤਾ ਹੈ।
ਨਰ ਤਨ ਜਿਨਹੋ ਆਰਥਕ ਖੋਵਾ। ਨਰ ਤਨ ਜਿਨਹੋ ਅਕਾਰਥ ਖੋਵਾ।
ਪੁਰਸ਼ਾਂ ਨੇ ਮਨੁੱਖ ਜਨਮ ਅਕਾਰਥ ਵਿਅਰਥੀ ਗਵਾ ਦਿੱਤਾ।
ਸਤ ਨਾਮ ਨਹਿ ਸਿਮਰਨ ਹੋਵਾ।
ਜੋ ਕਹਿੰਦੇ ਸਰੀਰ ਕਰਕੇ ਸਤ ਨਾਮ ਵਾਹਿਗੁਰੂ ਦਾ ਕਿਤੇ ਸਿਮਰਨ ਨਹੀਂ ਹੋ ਸਕਿਆ।
ਫਾਸੀ ਭਰੇ ਗਏ ਜਮ ਲੋਗ।
ਕਹਿੰਦੇ ਜਮਾਂ ਦੀ ਫਾਹੀ ਗੜਦੇ ਵਿੱਚ ਪਈ ਹੈ, ਮਰ ਕੇ ਕਹਿੰਦੇ ਇਸ ਤਰ੍ਹਾਂ ਧਰਮਰਾਜ ਦੇ ਪਾਸ ਚਲੇ ਗਏ।
ਸੋ ਮੂਰਖ ਸੋਚਣ ਕੇ ਜੋਗ।
ਮੂਰਖ ਪੁਰਸ਼ ਹੈ ਜਿਨ੍ਹਾਂ ਦੇ ਮਰਨ ਤੋਂ ਬਾਅਦ ਗੜੇ ਵਿੱਚ ਫਾਹੀ ਪੈਂਦੀ ਹੈ, ਜਮ ਲੋਕ ਨੂੰ ਕਹੇ ਗਏ ਉਹਨਾਂ ਦਾ ਮਰਨ ਸਮੇਂ ਕਹਿੰਦੇ ਸ਼ੋਕ ਕਰਨਾ ਚਾਹੀਦਾ।
ਮਰ ਕਰ ਬਹੁ ਜੋਨੀ ਭਰਮਾਵੈ।
ਜਿਹੜੇ ਪੁਰਸ਼ ਮਰਨ ਪਾਸ ਤੋਂ ਬਾਅਦ ਬੜੀਆਂ ਜੋਨਾਂ ਦੇ ਵਿੱਚ ਪੈ ਕੇ ਭਰਮਨ ਭਟਕਣ,
ਕਰੇ ਪਾਪ ਕੈ ਨਰਕ ਸਿਧਾਵੈ।
ਉਹਨਾਂ ਨੇ ਮਨੁੱਖ ਜਨਮ ਵਿੱਚ ਪਾਪ ਹੀ ਪਾਪ ਕੀਤੇ, ਮਰ ਕੇ ਸਿੱਧਾ ਨੂੰ ਪ੍ਰਸਿੱਧੇ ਹਜ਼ਾਰਾਂ ਤਰ੍ਹਾਂ ਦੇ ਨਰਕਾਂ ਵਿੱਚ ਚਲੇ ਜਾਣ।
ਜਿਨ ਕਬਹੂ ਸਤ ਸੰਗ ਨਾ ਕਰੇ।
ਜਿਨ੍ਹਾਂ ਨੇ ਮਨੁੱਖ ਜਨਮ ਧਾਰ ਕਰਕੇ ਕਰੇ
ਸੇ ਸੋਚਣ ਕੇ ਜੋਗ ਜੇ ਮਰੇ।
ਬੁੱਢਾ ਸਾਹਿਬ ਜੀ ਕਹਿੰਦੇ ਐਵੇਂ ਜਿਹੜੇ ਮਰਨ ਗਏ ਇਹੋ ਜਿਹੇ ਲੋਕਾਂ ਦੇ ਸੰਬੰਧ ਵਿੱਚ ਸ਼ੋਕ ਕਰਨਾ ਚਾਹੀਦਾ।
ਗੁਰ ਸ਼ਰਧਾ ਔਰ ਜਿਨ ਕੇ ਨਾਹਿਨ।
ਉਹਨਾਂ ਦੇ ਹਿਰਦੇ ਵਿੱਚ ਗੁਰੂ ਦੀ ਕੋਈ ਸ਼ਰਧਾ ਭਾਵਨਾ ਪੂਰਾ ਮਾਤਰ ਹੈ ਨਹੀਂ, ਨਾਸਤਿਕ ਲੋਕ ਹਨ।
ਤ੍ਰਿਸ਼ਨਾ ਤੇ ਮਨ ਵਰਜੋ ਜਾਹਿਨ।
ਪੁਰਸ਼ਾਂ ਨੇ ਤਰ੍ਹਾਂ ਤਰ੍ਹਾਂ ਦੀ ਤ੍ਰਿਸ਼ਨਾ
ਤਜ ਅਵਗੁਣ ਸੰਗ੍ਰਹਿ ਕਰੇ।
ਇਹਨਾਂ ਨੇ ਗੁਣਾਂ ਨੂੰ ਛੱਡ ਕੇ ਜਿੰਨੇ ਅਵਗਣ ਹੈ ਉਹੀ ਕਹਿੰਦੇ ਆਪਣੀ ਜ਼ਿੰਦਗੀ ਅਵਗੁਣ ਇਕੱਠੇ ਕੀਤੇ ਆਪਣੀ ਧਾਰੇ।
ਸੋ ਸੋਚਣ ਕੇ ਜੋਗ ਜੇ ਮਰੇ।
ਇਹੋ ਜਿਹੇ ਜਿਹੜੇ ਅਵਗਣਾਂ ਨੂੰ ਧਾਰ ਕੇ ਮਰ ਗਏ ਉਹ ਜਦੋਂ ਮਰ ਜਾਣ ਕਹਿੰਦੇ ਸ਼ੋਕ ਕਰਨਾ ਯੋਗ ਹੈ।
ਨਹਿ ਗੁਰ ਧਿਆਨ ਨ ਗੁਰ ਕੀ ਸੇਵਾ।
ਇਹਨਾਂ ਨੇ ਕਹਿੰਦੇ ਨਾ ਗੁਰੂ ਮਹਾਰਾਜ ਦਾ ਕੋਈ ਧਿਆਨ ਕਰਿਆ ਹੈ, ਨਾ ਗੁਰੂ ਘਰ ਦੀ ਕੋਈ ਸੇਵਾ ਕੀਤੀ ਹੈ।
ਗੁਰਬਹੀਨ ਧਾਰਤ ਅਹਮੇਵਾ।
ਗੁਰੂ ਤੋਂ ਬਗੈਰ ਨਿਗਵੇ ਰਹਿ ਕੋਈ ਗ੍ਰਹਿਕਾਰ ਧਾਰਦੇ। ਅਸੀਂ ਬੜੇ ਸਿਆਣੇ ਪੜ੍ਹੇ ਲਿਖੇ ਹਾਂ, ਸਾਨੂੰ ਗੁਰੂ ਵਾਲੇ ਬਣ ਦੀ ਅਮਰ ਸ਼ਕਤ ਦੀ ਵਹਿਤ ਰੱਖਣ ਦੀ ਕੀ ਲੋੜ।
ਗੁਰ ਹਰ ਕੀ ਲਖੈ ਨਾ ਵਡਿਆਈ।
ਗੁਰੂ ਕੀ ਹੈ, ਪਰਮੇਸ਼ਰ ਕੀ ਹੈ, ਜਿਹੜੇ
ਸੇ ਸੋਚਣ ਕੇ ਜੋਗ ਸਦਾਈ।
ਜਿਹੜੇ ਲੋਕ ਮੁਗਰੇ ਮਰ ਜਾਂਦੇ ਉਹ ਕਹਿੰਦੇ ਜਦੋਂ ਮਰਨ ਉਦੋਂ ਸ਼ੋਕ ਕਰਨਾ ਯੋਗ ਹੈ।
ਇਸ ਜੱਗ ਆਰ ਪਰ ਲੋਕ ਮਝਾਰੇ।
ਇਸੇ ਤਰ੍ਹਾਂ ਇਸ ਮਾਤ ਲੋਕ ਵਿੱਚ ਮਰ ਕੇ ਜਿਹੜੇ ਪਿੱਤਰ ਲੋਕ ਦੇ ਵਿੱਚ
ਸਤਿਗੁਰ ਸਦਾ ਸਹਾਏ ਹਮਾਰੇ।
ਸਤਿਗੁਰੂ ਤਾਂ ਸਾਡੇ ਇਸ ਲੋਕ ਸਹਾਇਕ।
ਸਿਮਰਨ ਕਰੇ ਦਰਸ ਦੈ ਆਨ।
ਜਿਹੜਾ ਵੀ ਗੁਰਸਿੱਖ ਕਹਿੰਦੇ ਪੀੜਾ ਪਏ ਤੋਂ ਮਰਨ ਚੇਤੇ ਕਰੇ, ਸਤਿਗੁਰੂ ਆ ਕੇ ਉਹਨੂੰ ਆ ਕੇ ਦਰਸ਼ਨ ਦਿੰਦੇ ਹੈ।
ਐਸੇ ਕਿਉਂ ਸੋਚਣ ਯੋਗ ਮਹਾਨ।
ਐਸੇ ਜਿਹੜੇ ਸਤਿਗੁਰੂ ਹੈ ਜਦੋਂ ਆਪਣੀ ਮੌਜ ਵਿੱਚ ਸੱਚਖੰਡ ਗਮਨ ਕਰ ਜਾਣ, ਉਹਨਾਂ ਦੇ ਸੰਬੰਧ ਵਿੱਚ ਕਿਉਂ ਸ਼ੋਕ ਕਰਨਾ, ਕਿਉਂ ਰੋਣਾ ਹੈ?
ਬੰਧਨ ਕਰਹੋ ਕਰਾਹੋ ਕਰਾਵੋ।
ਇਸ ਕਰਕੇ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਤ ਇਹ ਗੁਰਸਿੱਖੋ, ਤੁਸੀਂ ਨਮਸਕਾਰਾਂ ਕਰੋ ਐਸੇ ਗੁਰੂ ਨੂੰ, ਉਹਨਾਂ ਦੇ ਸੰਬੰਧ ਵਿੱਚ ਕਰਾ ਪ੍ਰਸ਼ਾਦੀਆਂ ਦੇਗਾਂ ਕਰਾਓ।
ਕੀਰਤਨ ਸੁਣੋ ਆਨੰਦ ਉਪਾਵੋ।
ਇਸ ਤਰ੍ਹਾਂ ਕਹਿੰਦੇ ਵੈਰਾਗਮਈ ਸ਼ਬਦਾਂ ਦਾ ਕੀਰਤਨ ਕਰਨਾ, ਸੁਣੋ ਇਕੱਠੇ ਹੋ ਕੇ ਸਥਾਨ ਹੋਣਾ ਨਵੀਆਂ ਸ਼ੋਕ ਨਹੀਂ ਕਰਨਾ ਹੈ। ਸਤਿਗੁਰੂ ਸੱਚਖੰਡ ਕਰੇ ਤੁਸੀਂ ਕਹਿੰਦੇ ਸ਼ੋਕ ਕਰਕੇ ਆਨੰਦ ਪੈਦਾ ਕਰੋ।
ਸਿਮਰੇ ਨਿਤ ਹਜ਼ਾਰ ਗੁਰ ਹੈ।
ਹਾਂ, ਸਤਿਗੁਰੂ ਕਿਤੇ ਗਏ ਹੈ, ਜਿੱਥੇ ਯਾਦ ਕੀਤੀ ਕਰੀਏ ਉੱਥੇ ਗੁਰੂ ਅਰਜਨ ਦੇਵ ਜੀ ਹਾਜ਼ਰ ਨਾਜ਼ਰ ਹੀ।
ਪਰਮ ਪ੍ਰੇਮ ਮਨ ਕੋ ਸਭ ਲਹਿ।
ਸਾਡੇ ਗੁਰਸਿੱਖਾਂ ਦੇ ਮਨ ਦੇ ਅੰਦਰ ਜਿਹੜਾ ਮਹਾਨ ਪ੍ਰੇਮ ਪਿਆ ਹੈ, ਉਹ ਸਤਿਗੁਰੂ ਅੰਤਰ ਜਾਣੀ ਹੈ, ਸਭ ਕੋਈ ਜਾਣਦੇ ਵੇਖਦੇ।
ਦ੍ਰਿਸ਼ਟ ਮਾਨ ਜੇ ਜਿਤਕ ਆਕਾਰ।
ਬਾਕੀ ਗੁਰਸਿੱਖ ਜਿੰਨਾ ਇਹ ਦਿਸਣ ਵਾਲਾ ਸੰਸਾਰ ਦਾ ਪਸਾਰਾ ਹੈ,
ਸਭ ਕੂਰੇ ਹੈ ਬਿਨ ਸੰਹਾਰ।
ਸਾਰੇ ਸਰੀਰ ਕਹਿੰਦੇ ਝੂਠੇ ਮੁੱਠੇ ਅਨਾਸ ਹੋ ਜਵਾਣੇ
ਇਨਸੋ ਮੋਹ ਕਰਹਿ ਅਗਿਆਨੀ।
ਇਹਨਾਂ ਸਰੀਰਾਂ ਨਾਲ ਤਾਂ ਇਹਨਾਂ ਦੁਨੀਆਂ ਦੇ ਪਦਾਰਥਾਂ ਨਾਲ ਜਿਹੜਾ ਅਗਿਆਨੀ ਪੁਰਸ਼ ਹੈ, ਬਹੁਤ ਮੋਹ ਲੱਗਦਾ ਹੈ ਆਪਣੇ ਮਨ।
ਜੋ ਲਖੀਅਤ ਹੈ ਸੁਪਨ ਸਮਾਨੀ।
ਜਿਹੜੇ ਦੁਨਿਆਵੀ ਪਦਾਰਥ ਹੈ ਉਹ ਤਾਂ ਸੁਪਨੇ ਦੇ ਸਮਾਨ ਹੀ ਜਾਣੇ ਜਾਂਦੇ ਹੈ। ਜੋ ਸੁਪਨਾ ਹੋਏ ਬੈਸਤ ਰਾਜਾ ਮਿੱਤਰ ਪਸਾਰਾ ਤੇ ਨਿਵਾਸ ਕੀਤਾ ਗਿਆ। ਸੁਪਨੇ ਦੇ ਵਿੱਚ ਕੋਈ ਵੱਡਾ ਰਾਜਾ ਮਹਾਰਾਜਾ
ਐਸੇ ਘਰ ਵੇ।
ਇਸ ਕਰਕੇ ਬਾਬਾ ਬੁੱਢਾ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਤੇ ਸਾਰੇ ਗੁਰਸਿੱਖਾਂ ਨੂੰ ਸਮਝਾਰੇ ਜਿਵੇਂ ਤੁਸੀਂ ਇਹ ਕਰ ਰਹੇ ਹੋ ਤੁਹਾਨੂੰ ਕਰਨਾ ਯੋਗ ਹੈ ਨਹੀਂ।
ਹਰਖ ਸ਼ੋਕ ਅਗਿਆਨੀ ਧਰ ਵੇ।
ਪਦਾਰਥ ਆ ਗਿਆ, ਖੁਸ਼ੀਆਂ ਮਨਾ ਲਈਆਂ, ਆਹੋ ਕਰ ਲਿਆ, ਸ਼ੋਕ ਗਿਆ, ਆਏ ਦੁਆਈ ਮਨਾ ਲਈਏ ਤਾਂ ਅਗਿਆਨੀ ਲੋਕ ਕਰਦੇ ਹੁੰਦੇ।
ਤਖਤ ਬੈਠ ਅਬ ਸਿੱਖ ਉਧਾਰੋ।
ਹੇ ਗੁਰੂ ਹਰਗੋਬਿੰਦ ਸਾਹਿਬ, ਤੁਸੀਂ ਤਖਤ ਤੇ ਬੈਠ ਕੇ ਗੁਰਸਿੱਖਾਂ ਦਾ ਉਧਾਰ ਕਰੋ।
ਸਤਰੂ ਗਨ ਜੇ ਸਕਲ ਸੰਘਾਰੋ।
ਨੇ ਗੁਰੂ ਘਰ ਦੇ ਚੰਦੂ ਵਰਗੇ ਬੈਰੀ ਬਣੇ ਬੈਠੇ ਸਾਰਿਆਂ ਨੂੰ ਕਦੇ ਮਾਰ ਮੁਕਾ ਦੇ।
ਬਿਮ ਸੁਣ ਕੇ ਬ੍ਰਿਜ ਤੇ ਬਿਦ ਕੇ ਬਚ ਕਾਨ।
ਇਸ ਤਰ੍ਹਾਂ ਬਾਬਾ ਬੁੱਢਾ ਸਾਹਿਬ ਦੇ ਬਚਨਾਂ ਨੂੰ ਗੁਰੂ ਹਰਗੋਬਿੰਦ ਸਾਹਿਬ
ਗੋਬਿੰਦ ਭੇ ਸਾਵਧਾਨ। ਪੰਚ ਸਿੱਖ ਸੋ ਪੂਜਨ ਲਾਗੇ। ਚਾਹਿਓ ਅੰਤ ਜਿਮ ਕਹੋ ਹਮ ਆਗੇ। ਪਿਰਾਣਾ ਪ੍ਰਹ ਕਹ ਮ੍ਰਿਤ ਬਾਣੀ। ਸ਼ੋਕ ਗੋਬਿੰਦ ਗੁਣ ਗਾਵੋ।
ਪਿਤਾ ਗੁਰੂ ਜੀ ਨੇ ਤੁਹਾਨੂੰ ਕਿਹਾ ਸੀ ਕਿਸੇ ਨੇ ਸ਼ੋਕ ਕਰਨਾ ਹੈ, ਉਹਨਾਂ ਵਾਹਿਗੁਰੂ ਦੇ ਗੁਣ ਗਾਉਣੇ।
ਅਪਰ ਸਕਲ ਕੋ ਕਹੋ ਮਿਟਾਵੋ।
ਹੇ ਗੁਰੂ ਹਰਗੋਬਿੰਦ ਸਾਹਿਬ ਜੀ, ਇਹ ਵੀ ਉਹਨਾਂ ਨੂੰ ਇੱਕ ਬੰਦੂ ਕਿਹਾ ਵੀ ਜੇ ਕੋਈ ਗੁਰਸੇ ਹੋਵੇ ਬੁੱਢੇ, ਉਹਨਾਂ ਨੂੰ ਵੀ ਕਹਿ ਕੇ ਹਟਾਉਣਾ ਹਰ ਹੋਣਗੇ ਨਾ।
ਸਾਯੁਧ ਹੋ ਤਖਤ ਪਰ ਰਾਜ ਹੋ।
ਇੱਕ ਹੋਰ ਵਚਨ ਕਿਹਾ ਵੀ ਮਾਲਾ ਦੇ
ਯਥਾ ਸ਼ਕਤ ਸੈਨਾ ਸੰਗ ਸਾਜਹ। ਰਤਨ ਚੰਦ ਤੇ ਪਲਟਾ ਲੀਜਹਿ। ਹਤ ਹੁਕ ਮੌਤ ਮਹਾ ਦੁਖ ਦੀਜਹਿ। ਸ੍ਰੀ ਗੁਰੂ ਅਮਰਦਾਸ ਕੀ ਅੰਸ਼
ਕਹੇ ਅਮਰਦਾਸ ਨਿਕਟ
ਹਕਾਰ ਕੁਲ ਅਵਤੰਸ਼। ਪ੍ਰਥਮ ਰੀਤ ਕਰ ਲੀ ਜਹ ਟੀਕਾ। ਸ਼ਕਲ ਵਡਨ ਸੰਗ ਕਹਿ ਬਚਨੀਕਾ।
ਗੁਰੂ ਘਰ ਦੇ ਮਹਾਨ ਵੱਡੇ ਬਜ਼ੁਰਗ ਚੰਗੇ ਸਤਿਕਾਰ ਦੇ
ਬ੍ਰਿਧ ਆਦਿਕ ਸਿੱਖਨ ਸਨ ਮਾਨਾ।
ਬਾਬਾ ਬੁੱਢਾ ਸਾਹਿਬ, ਭਾਈ ਗੁਰੂ ਗੁਰਦਾਸ ਆਦਿਕ ਸਾਰਿਆਂ ਗੁਰ ਸਿੱਖਾਂ ਦਾ ਸਾਨੂੰ ਸਨਮਾਨ ਕਰਨਾ।
ਪੁਰਾ ਗੁਰਨ ਕੀ ਰੀਤ ਪ੍ਰਮਾਨਾ।
ਪਹਿਲਿਆ ਸੀ ਵੀ ਪਹਿਲੇ ਸਤਿਗੁਰਾਂ ਵਾਲੀ ਸਾਰੀ ਜਿਹੜੀ ਮਰਿਆਦਾ ਵਿਸ਼ੇਸ਼ ਕਰਕੇ ਤੁਸਾਂ ਮੰਨੀ।
ਨਹੀਂ ਰੀਤ ਇੱਕ ਰਣ ਕੀ ਜਹਿ।
ਨਵੀਂ ਜਿਹੜੀ ਰੀਤੀ ਮਰਿਆਦਾ ਉਹ ਜੰਗਤ ਵਾਲੀ ਤੁਸੀਂ ਕਰਨੀ ਹੈ ਵੀ ਜਿੱਥੇ ਨਾਮ ਜਪਣਾ ਉੱਥੇ ਨਾਲ ਜੰਗਤ ਕਰਕੇ ਦੁਸ਼ਟਾਂ ਨੂੰ ਵੀ ਮਾਰਨਾ।
ਅਪਰ ਪ੍ਰਥਮ ਸਮ ਗਤੀ ਲਖੀ ਜਹੀ ਜਹਿ।
ਬਾਕੀ ਜਿਵੇਂ ਪਹਿਲੀ ਗਤੀ ਹੈ, ਪਹਿਲੀ ਰੀਤੀ ਮਰਿਆਦਾ ਉਹਦੇ ਵਿੱਚ ਚੱਲਣਾ, ਨਵੀਂ ਰੀਤੀ ਹੈ ਤਖਤੇ ਬੈਠ ਕੇ ਪੂਜਾ ਸਜਾ ਕੇ ਦੁਸ਼ਟਾਂ ਨੂੰ ਮਾਰਨਾ।
ਦਾਹ ਦੇਹ ਨਹਿ ਕਰ ਹੋ ਹਮਾਰੀ।
ਸਾਨੂੰ ਕਿਹਾ ਸੀ ਵੀ ਸਾਡੇ ਸਰੀਰ ਦਾ ਹੰਸੀ ਸੰਸਕਾਰ ਨਹੀਂ ਕਰਨਾ।
ਦੇਹ ਪਰਵਾਹ ਇਸ ਸਲਤਾ ਬਾਰੀ।
ਜਿਹੜੀ ਰਾਜੀ ਰਾਵੀ ਨਦੀ ਚਲੀਏ ਦੇ ਡੂੰਘੇ ਸਾਡੇ ਸਰੀਰ ਨੂੰ ਜਲ ਪ੍ਰਵਾਹ ਕਰ ਦੇਣਾ।
ਦਰਸ਼ਰ ਹਮਰੋ ਹੈ ਦਰਿਆਓ।
ਇਹ ਕਿਹਾ ਸੀ ਜਿਹੜਾ ਰਾਵੀ ਨਦੀ ਦਰਿਆ ਚੱਲਦਾ ਹੈ ਸਾਡੇ ਆਖਰੀ ਦਰਸ਼ਨ ਹਨ।
ਸਿਰ ਉੱਤਰ ਦਿਸ਼ ਦੱਖਣ ਪਾਓ।
ਜਦੋਂ ਪ੍ਰਵਾਹ ਕਰਨਾ ਹੋਵੇ ਪਹਾੜ ਦੀ ਤਰਫ ਸਾਡਾ ਸੀਸ ਕਰ ਦੇਣਾ ਹੈ ਤੇ ਦੱਖਣ ਦੱਖਣ ਦੀ ਤਰਫ ਸਾਡੇ ਚਰਨ ਕਰ ਦੇਣੇ।
ਸੋਰਹ ਸਤ ਤ੍ਰੇਸਠ ਗਿਨ ਸੰਮਤ।
ਇਹ ਕਵੀ ਜੀ ਕਹਿ ਰਹੇ ਹੈ ਵੀ ਗੁਰੂ ਅਰਜਨ ਦੇਵ ਜੀ ਨੇ ਜਦੋਂ ਇਹ ਸ਼ਹਾਦਤ ਕੀਤੀ, ਪ੍ਰਾਪਤ ਕੀਤੀ, ਸੱਚਖੰਡ ਗਮਨ ਕੀਤਾ ਸੀ ਉਸ ਵੇਲੇ ਵਿਕਰਮੀ ਸੰਮਤ 1663 ਹੈ ਸੀ।
ਜੇਸਠ ਸੁਦੀ ਚੌਥ ਹਰ ਸੰਮਤ।
ਜੇਠ ਦੇ ਮਹੀਨੇ ਦੇ ਚਾਨੇ ਪੱਖ ਦੀ ਚਾਲ ਸੀ ਇਸ ਤਰ੍ਹਾਂ ਸੰਮਤ ਵਿਕਰਮੀ
ਮਹਾਪਾਤ ਕੀ ਸਤਰੂ ਚੰਦ।
ਇਸ ਤਰ੍ਹਾਂ ਜਿਹੜਾ ਕਹਿੰਦੇ ਬਹੁਤ ਵੱਡਾ ਪਾਪੀ ਗੁਰੂ ਘਰ ਦਾ ਦੈਵੀ ਚੰਦੂ ਹੈ।
ਦਈ ਸਜਾਏ ਅਨੇਕ ਬਿਲੰਦ।
ਗੁਰੂ ਹਰਗੋਬਿੰਦ ਸਾਹਿਬ ਕੀ ਦੱਸੀ ਉਹਨੇ ਆਪਣੇ ਘਰ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਸਜਾਵਾਂ।
ਪੰਜ ਦਿਵਸ ਕਲੋ ਖਾਏ ਨਾ ਪੀਓ। ਨਹੀਂ ਦੁਸ਼ਟ ਨੇ ਆਦਰ
ਕੀਓ।
ਕਿਉਂ ਘਾਤ ਕਰੋ ਤਿਸ ਕੇਰਾ।
ਇਸ ਕਰਕੇ ਇਹ ਗੁਰੂ ਹਰਗੋਬਿੰਦ ਸਾਹਿਬ ਇਹੋ ਜਿਹੇ ਬੁੱਢੇ ਦੁਸ਼ਟ ਦਾ ਜਿਵੇਂ ਕਿਵੇਂ ਵੀ ਹੁੰਦਾ ਉਹਦਾ ਖਾਤਮਾ ਕਰੋ ਜੀ।
ਦੁੱਖ ਤੇ ਜਗ ਬਿਦਤਾਏ ਵਡੇਰਾ।
ਇਸ ਤਰ੍ਹਾਂ
ਜਿਹੜੇ ਕਲਪ ਕਰ ਪੁੰਨ ਹੋ ਨਾ ਚਾਵਤ ਬਚ ਬ੍ਰਿੰਦ
ਸਵੇਰੇ ਭਾਈ ਪੁਰਾਣਾ ਜੀ ਦੇ ਸੋ ਬਚਨਾਂ ਨੂੰ ਸੁਣ ਕੇ
ਤਬ ਰਿਸ਼ਤੇ ਸ੍ਰੀ ਹਰਗੋਬਿੰਦ
ਗੁਰੂ ਹਰਗੋਬਿੰਦ ਸਾਹਿਬ ਜੀ ਬਹੁਤ ਹੀ ਵੀਰ ਰਸ ਵਿੱਚ ਆ ਗਏ
ਹਰ ਕੀ ਦੋਨੋ ਬਾਹ ਵਿਸਾਲਾ
ਰਸ ਵੀਰ ਰਸ ਵਿੱਚ ਗੁੱਸੇ ਵਿੱਚ ਆ ਕੇ ਗੁਰੂ ਹਰਗੋਬਿੰਦ ਸਾਹਿਬ ਦੀਆਂ ਬੜੀਆਂ ਲੰਬੀਆਂ ਬਾਹਾਂ ਫੜਕੀਆਂ
ਤ੍ਰਿਗ ਜਲ ਹੋਤ ਅਦਰ ਅਦਰ ਚਲ ਚਾਲਾ
ਖੇਤਰਾਂ ਵਿੱਚੋਂ ਜਲਤ ਲਿਆ ਤਿਬਲ ਫੜਕਣ ਲੱਗੇ ਹਨ
ਮਦਨ ਬਿਲੋਚਤ ਲਾਲ ਕਰਾਲੇ
ਜਿਹੜੇ ਨੇਤਰ ਹਨ ਲਾਲੋ ਲਾਲ ਭਿਆਨਕ
ਭਿਰਗੁਟੀ ਬੰਕ ਚਾਪ ਕੀ ਢਾਲੇ
ਜਿਹੜੇ ਭਰਵੱਟੇ ਹਨ ਜਿਵੇਂ ਢੇਡਾ ਤਨਕ ਹੁੰਦਾ ਇਸ ਤਰ੍ਹਾਂ ਢੇਡੇ ਦੇ ਕਬੀਰ ਰਸ ਵਿੱਚ ਜਾ ਕੇ ਭਰਵੱਟੇ ਹੋ ਗਏ ਪਿਆਉਣੀ
ਸਭ ਕੇ ਸੁਣਤ ਕ੍ਰੋਧ ਕਰ ਬੋਲੇ
ਸਾਰੇ ਗੁਰਸਿੱਖਾਂ ਦੇ ਸੁਣਿਆ ਹੋਇਆ ਬਹੁਤ ਹੀ ਗੁੱਸੇ ਵਿੱਚ ਆ ਕੇ ਵੀਰ ਰਸ ਵਿੱਚ ਆ ਕੇ ਗੁਰੂ ਹਰਗੋਬਿੰਦ ਸਾਹਿਬ ਜੀ
ਕਰਹਿ ਕ੍ਰਿਤ ਪਿਤ ਆਇਸ ਕੋਲੇ
ਵੀ ਜਿਵੇਂ ਪਿਤਾ ਸਤਿਗੁਰੂ ਨੇ ਆਗਿਆ ਕੀਤੀ ਹੈ ਉਹ ਆਗਿਆ ਵਿੱਚ ਰਹਿ ਕੇ ਮੇਰੇ ਕੰਮ ਅਸੀਂ ਕਰਾਂਗੇ
ਜੇ ਨਹਿ ਚੰਦੂ ਕੋ ਹਮ ਗਹਿ ਮੁਸ਼ਕੈ ਬੰਦੀ ਜੇ ਨਾ ਜਗ ਨਹਿ
ਚੰਦੋ ਦੁਸ਼ਟੀਆਂ ਬੰਨ ਮੁਸ਼ਕਾਂ ਬੰਨੀਆਂ ਹੋਈਆਂ ਨੂੜੀਆਂ ਹੋਈਆਂ ਜੇ ਸੰਸਾਰ ਨਾ ਵੇਖੇ
ਤੋ ਹਮਰੇ ਸਿਰ ਦੋਸ਼ ਵਿਸਾਲੇ
ਫਿਰ ਕਹਿੰਦੇ ਸਾਡੇ ਸਿਰ ਤੇ ਬੜਾ ਭਾਰੀ ਦੋਸ਼ ਲੱਗੇ
ਚੱਟ ਹੋ ਜਿਨਹੋ ਫਲ ਦੁਖਦ ਕਰਾਲੇ
ਉਹਨਾਂ ਦਾ ਫਲ ਬੜਾ
ਜੇ ਨਿਤ ਵਾਸ਼ਨ ਪਰੇ ਪਰ ਤਾਰਾ ਕਹਿ ਪਰ ਦਰਬ ਚੋਰ ਬਟਵਾਰਾ
ਜਿਹੜੇ ਕੋਈ ਪਰਾਇਆ ਧਨ ਚੁਰਾਉਂਦੇ ਚੋਰ ਬਣ ਕੇ ਜਾਂ ਬਟਵਾਰਾ ਮਾਰ ਠੱਗ ਬਣ ਕੇ ਧਨ ਚੁਰਾਉਂਦੇ
ਗੁਰ ਤੇ ਬੇਮੁਖ ਕੁਟਲ ਕੁਚਾਲੇ
ਜਿਹੜੇ ਗੁਰੂ ਤੋਂ ਬੇਮੁਖ ਹੋਏ ਆ ਟਿੱਡੇ ਚੱਲਦੇ ਆ ਕੁਚਾਲ ਪਾਸੇ ਤੁਰਦੇ ਆ
ਪੂਰੇ ਕਾਇਰ ਕੁਮਤ ਕਰਾਲੇ ਲਗ ਕਹਿ ਦੋਸ਼ ਅਸ ਪਾਪ ਉਦਾਰਾ।
ਸਾਰਿਆਂ ਦਾ ਜਿਹੜਾ ਐਸਾ ਪਾਪ ਦਾ ਦੋਸ਼
ਜੇ ਨਾ ਕਰੋ ਚੰਦੂ ਮੁਖ ਕਾਰਾ। ਮਿਤਰਨ ਦਰੋਹ ਅਕਰਨ ਦਰੋਹੀ।
ਇਸੇ ਤਰ੍ਹਾਂ ਜਿਹੜਾ ਮਿੱਤਰਾਂ ਨਾਲ ਧੋਖਾ ਕਰਨਾ ਹੈ ਬਿਨਾਂ ਕਿਸੇ ਕਾਰਨ ਤੋਂ, ਕਹਿੰਦੇ ਕਿਸੇ ਨਾਲ ਵੈਰ ਕਰਨਾ ਹੈ,
ਆਪਣਾ ਭਰੋਸੇ ਦੇ ਕਰ ਦਰੋਹੀ।
ਆਪਣਾ ਭਰੋਸਾ ਯਕੀਨ ਦੇ ਕੇ ਗੱਲਬਾਤ ਨਾਲ ਫਿਰ ਕਿਸੇ ਨਾਲ ਜਿਹੜਾ ਧੋਖਾ ਕਰਨਾ ਹੈ।
ਪਰ ਸੰਪਤ ਕੋ ਦੇਖਤ ਚਰਨਾ।
ਇਸੇ ਤਰ੍ਹਾਂ ਦੂਜਿਆਂ ਦੀ ਮਾਇਆ ਦੇਖ ਦੇਖ ਕੇ ਹਾਥੀ ਘੋੜੇ ਦੇਖ ਦੇਖ ਕੇ ਸਲੀ ਮੱਚੀ ਜਾ।
ਪਰ ਜਸ ਸੁਣਤ ਹਿਰਦੈ ਨਹਿ ਚਰਨਾ।
ਦੂਸਰਿਆਂ ਦਾ ਜਸ ਸੁਣ ਕੇ ਹਿਰਦੇ ਵਿੱਚ ਸਹਾਰਨਾ।
ਗੁਰ ਨਿੰਦਕ ਲੋਲ ਕੁਲ ਘਾਤੀ।
ਜਿਹੜੇ ਗੁਰੂ ਕੀ ਨਿੰਦਿਆ ਕਰਨ ਵਾਲੇ ਨਿੰਦਕ ਹਨ, ਵਿਸ਼ੇ ਲੰਪਟ ਹਨ, ਕੁਲਾ ਘਾਤ ਕਰਨ ਵਾਲੇ।
ਮਾਤ ਪਿਤਾ ਦੁਖਦਾਇਕ ਛਾਤੀ।
ਮਾਤਾ ਪਿਤਾ ਦੀ ਛਾਤੀ ਨੂੰ ਦੁੱਖ ਦੇਣ ਵਾਲੇ। ਪੁੱਠੀਆਂ ਸਿੱਧੀਆਂ ਗੱਲਾਂ ਕਰਕੇ
ਇਨ ਅੱਗ ਫਲ ਕੋ ਹਮ ਹੀ ਪਾਵੈ।
ਇੰਨੇ ਉੱਪਰ ਗਏ ਇਹਨਾਂ ਦੇ, ਕਹਿੰਦੇ ਪਾਪਾਂ ਦਾ ਫਲ ਅਸੀਂ ਸਾਰੇ ਹੀ ਪਾਈਏ।
ਜੇ ਨਾ ਚੰਦੂ ਸਿਰ ਪੰਨ ਹੈ ਲਗਾਵੈ।
ਇਹ ਵੀ ਅਸੀਂ ਚੰਦੂ ਨੂੰ ਫੜ ਕੇ ਉਹਦੇ ਸਿਰ ਤੇ ਕਹਿੰਦੇ ਛਿੱਤਰ ਨਾ ਲਗਾਈਏ, ਛਿੱਤਰ ਨਾ ਮਰਾਈਏ, ਫਿਰ ਸਾਨੂੰ ਸਾਰੇ ਪਾਪ ਲੱਗਣ।
ਇਤਿਆਦਿਕ ਕਹਿ ਸਭਾ ਮਝਾਰੀ।
ਇਸ ਤੋਂ ਆਹ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਨੇ ਵੀਰ ਰਸ ਵਿੱਚ ਆ ਕੇ ਇਹੋ ਜਿਹੇ ਬਚਨ ਕਹੇ।
ਪਿਤ ਪਲਟਾ ਲੈ ਪੇ ਇਛਧਾਰੀ।
ਪਿਤਾ ਗੁਰੂ ਜੀ ਦਾ ਗਿਣ ਗਿਣ ਕੇ ਬਦਲਾ ਲੈਣ ਵਾਸਤੇ ਇੱਛਾ ਧਾਰਨ ਕੀਤੀ।
ਉਠ ਪੁੰਨ ਸੁਧਾ ਸਰੋਵਰ ਗਏ।
ਇਸ ਤਰ੍ਹਾਂ ਦੇ ਬਚਨ ਕਹਿ ਕੇ ਫਿਰ ਉਹ ਸਭਾ ਵਿੱਚੋਂ ਉੱਠ ਕੇ ਅੰਮ੍ਰਿਤਸਰ ਸਰੋਵਰ ਵੱਲ ਨੂੰ ਇਸ਼ਨਾਨ ਕਰਨ ਲਈ ਚਲੇ।
ਮੱਜਨ ਕਰ ਤੇ ਲਾਜੁਲੀ ਦਏ।
ਇਸ਼ਨਾਨ ਕਰਕੇ ਪਿਤਾ ਸਤਿਗੁਰੂ ਜੀ ਦਾ ਧਿਆਨ ਕਰਕੇ ਅਰਦਾਸ ਕਰਕੇ ਮੱਥਾ ਟੇਕਿਆ ਹੈ। ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜੋ ਪੰਜਾਂ ਦੇ ਸਿੱਖਾਂ ਤੋਂ ਬਚਨ ਸੁਣ ਕੇ ਫਿਰ ਵੀਰ ਰਸ ਵਿੱਚ ਆ ਕੇ ਕਸਮਾਂ ਖਾਧੀਆਂ, ਉਹ ਇਤਿਹਾਸ ਵਿੱਚ ਸਾਨੂੰ ਸੁਣਿਆ ਹੈ। ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਿੱਚ ਆਉਣ ਵਾਲੇ ਸਮੇਂ ਵਿੱਚ ਕੁਝ ਸਿੱਖਾਂ ਵਿੱਚ ਮਰਿਆਦਾ ਤੋੜਨ ਵਾਸਤੇ ਇਸ ਤਰ੍ਹਾਂ ਕੋਠਾ ਸਾਹਿਬ ਜਿੱਥੇ ਅੱਜ ਕੱਲ੍ਹ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਾਮ ਦੇ ਸਮੇਂ ਸਿੰਘਾਸਨ ਉੱਪਰ ਬਰਾਜਮਾਨ ਕੀਤਾ, ਕੰਧ ਉੱਪਰ ਬਰਾਜਮਾਨ ਕੀਤਾ ਜਾਂਦਾ ਹੈ। ਅੰਮ੍ਰਿਤ ਵੇਲੇ ਉੱਥੇ ਪਾਲਕੀ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਬਰਾਜਮਾਨ ਕਰਕੇ ਅੰਮ੍ਰਿਤ ਸਾਹਿਬ ਇਸ ਤਰ੍ਹਾਂ ਕੋਠਾ ਸਾਹਿਬ ਵਾਲੀ ਜਗ੍ਹਾ
ਇਤਿਆਦਿਕ ਕਹਿ ਸਭਾ ਮਝਾਰੀ। ਪਿਤ ਪਲਟਾ ਲੈ ਪੇ ਇਛਧਾਰੀ। ਉਠ ਪੁੰਨ ਸੁਧਾ ਸਰੋਵਰ ਗਏ। ਮੱਜਨ ਕਰ ਤੇ ਲਾਜੁਲੀ ਦਏ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰ ਬ੍ਰਹਮ ਅਵਨਾਸ਼ੀ ਅਗੁਨਾ ਪੂਰਨ ਹੈ ਸਰਵ ਮੈਂ। ਸੁਖ ਪੰਜਨ ਗੁਣ ਕਾਲ ਜੇ ਸਮੀਸ਼ੇ ਬ੍ਰਹਮ ਜੇ ਨਿਰਗੁਣ ਸਭ ਹੇ ਗੋਬਿੰਦ ਹੇ ਗੁਣ ਨਿਧਾਨ ਜਪੇ ਸਦਾ ਹੇ ਅਪਰੰਪਰ ਹਰ ਹਰੇ ਹਰੀ ਹੋਵਨ ਹਾਰ ਹੇ ਸੰਤਾਂ ਕਾ ਸਦਾ ਸੰਗ ਨਿਦਾਰਾਇਆ ਧਾਰ ਹੇ ਠਾਕੁਰ ਹਾਂ ਦਾਸ ਮੈਂ ਨਿਰਗੁਣ ਗੁਣ ਨੀ ਕੋਇ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਆਪਣੇ।